ਸਤਨਾਮ ਸ਼੍ਰੀ ਵਾਹਿਗੁਰੂ ਮਨ ਕਰੋਂ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਤ ਭੁੱਲਤੇ ਤੁਮ ਬਖਸ਼ਣ ਹਾਰੇ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਪ੍ਰਭ ਮੋਹਿ ਨਾਮ ਸਾਧੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿ ਨਾਮ ਸਾਧੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ
ਪ੍ਰਭ ਮੋਹਿ ਨਾਮ ਸਾਧੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿ ਨਾਮ ਸਾਧੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ
ਪ੍ਰਭ ਮੋਹਿ ਨਾਮ ਸਾਧੂ
ਚਰਨ ਨਾ ਛਾਡੋ ਸਰੀਰ ਕਲ ਜਾਈ कह रविदास परो तेरी संभव बेग मिलो जन करना विलंब मोहे नाम सारो मैं जन तेरा मोहे नाम सारो जी मैं जन ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਸੁਭਾਗ ਸਮਾਂ ਸਾਨੂੰ ਸਭ ਨੂੰ ਪ੍ਰਾਪਤ ਹੋਇਆ ਜਿੰਨੀ ਵੀ ਸੰਗਤ ਆ ਰਹੀ ਹੈ ਪਿਆਰ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਵਿੱਚ ਬੈਠ ਕੇ ਹਰ ਜਸ ਸਰਵਣ ਕਰਕੇ ਵੱਡੇ ਕੀਆਂ ਵਡਿਆਈਆਂ ਕਰਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਬੜੇ ਵੱਡੇ ਭਾਗ ਹੋਣ ਫਿਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰਮੁਖੋ ਇਸ ਸਮੇਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਜਿਸ ਕਿਸੇ ਦਾ ਵੀ ਜੀਵਨ ਬਣਿਆ ਸਤਸੰਗਤ ਕਰਕੇ ਬਣਿਆ ਚਾਹੇ ਉਹ ਮਾਤਾ ਦੀ ਸੰਗਤ ਹੋਵੇ ਚਾਹੇ ਪਿਤਾ ਦੀ ਸੰਗਤ ਹੋਵੇ ਚਾਹੇ ਰਿਸ਼ਤੇਦਾਰ ਹੋਵੇ ਚਾਹੇ ਪਿੰਡ ਦਾ ਗ੍ਰੰਥੀ ਵਜ਼ੀਰ ਹੋਵੇ ਚਾਹੇ ਪਿੰਡ ਵਿੱਚੋਂ ਹੀ ਕੋਈ ਗੁਰਮੁਖ ਪਿਆਰਾ ਰੰਗਿਆ ਹੋਇਆ ਹੋਵੇ ਚਾਹੇ ਕੋਈ ਮਹਾਂਪੁਰਸ਼ ਹੋਵੇ ਰਾਗੀ ਢਾਡੀ ਕੋਈ ਹੋਵੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਸੰਗਤ ਦੁਆਰਾ ਹੀ ਮਨ ਨੂੰ ਨਾਮ ਦੀ ਰੰਗਤ ਚੜ੍ਹਦੀ ਅਤੇ ਜਿਹੜੇ ਅੱਜ ਟੁੱਟ ਗਏ ਨੇ ਭੁੱਲ ਗਏ ਨੇ ਜਿਹੜੇ ਨਾਸਤਿਕਤਾ ਦੇ ਰਾਹ ਉੱਤੇ ਚੱਲ ਪਏ ਨੇ, ਜੇ ਉਹ ਟੁੱਟੇ ਨੇ ਤੇ ਤੋੜਨ ਵਾਲਾ ਵੀ ਕੋਈ ਨਾ ਕੋਈ ਹੈ। ਚਾਹੇ ਉਹ ਮਾਂ ਨੂੰ ਵੇਖ ਕੇ ਟੁੱਟ ਗਏ ਹੋਣ, ਭਾਵੇਂ ਪਿਤਾ ਨੂੰ ਵੇਖ ਕੇ ਗੁਰੂ ਨਾਲੋਂ ਦੂਰ ਹੋਏ ਹੋਣ, ਚਾਹੇ ਕਿਸੇ ਨਾਲ ਪੜ੍ਹਦਿਆਂ ਦੀ ਸੰਗਤ ਕਰਕੇ ਟੁੱਟੇ ਹੋਣ, ਟੁੱਟੇ ਜ਼ਰੂਰ ਨੇ, ਸੰਗਤ ਮਿਲੀ। ਸੋ ਇਸੇ ਤਰ੍ਹਾਂ ਗੁਰਮੁਖੋ ਮਾੜੇ ਗੁਣਾਂ ਦੀ ਜਿਹੜੀ ਮਾਂ ਹੈ, ਮਾਂ ਔਗੁਣਾਂ ਦੀ ਜਿਹੜੀ ਮਾਂ ਹੈ ਉਹ ਕੁਸੰਗਤ, ਤੇ ਚੰਗੇ ਗੁਣਾਂ ਦੀ ਮਾਂ ਜਿਹੜੀ ਹੈ ਸਤਸੰਗਤ। ਮਨੁੱਖ 'ਚ ਜਿੰਨੇ ਵੀ ਚੰਗੇ ਗੁਣ ਪ੍ਰਾਪਤ ਕਰਦਾ ਹੈ ਉਹ ਸਤਸੰਗਤ ਵਿੱਚੋਂ ਆ ਕੇ ਪ੍ਰਾਪਤ ਕਰਦਾ, ਸਤਸੰਗਤ ਵਿੱਚੋਂ ਹੀ ਨਾਮ ਦੀ ਰੰਗਤ ਚੜ੍ਹਦੀ ਹੈ, ਇੱਥੇ ਆ ਕੇ ਜੀਵਨ ਬਦਲਦਾ। ਇਸ ਕਰਕੇ ਮੇਰੇ ਮਾਧੋ ਜੀ, ਸਤਸੰਗਤ ਮਿਲੈ ਸੋ ਤਰਿਆ। ਗੁਰੂ ਸਾਹਿਬ ਕਹਿੰਦੇ ਨੇ ਸੰਸੇ ਵਾਲੀ ਗੱਲ ਨਹੀਂ ਭਾਈ, ਜਿਹਨੂੰ ਸਤਸੰਗਤ ਮਿਲ ਜਾਏ ਸਮਝ ਲਓ ਉਹ ਤਰ ਗਿਆ। ਜਿਹੜਾ ਕੋਈ ਦੀਵਾਨ ਨਹੀਂ ਛੱਡਦਾ, ਰੋਜ਼ ਜਾਂਦਾ ਹੈ, ਹਾਜ਼ਰੀ ਭਰਦਾ ਹੈ, ਬਸ ਉਹ ਤਰੇਗਾ ਹੀ ਤਰੇਗਾ, ਕਿਉਂਕਿ ਇੱਕ ਇੱਕ ਕਰਕੇ ਉਹਦੇ 'ਚ ਸਾਰੇ ਗੁਣ ਆਉਂਦੇ ਜਾਣਗੇ। ਇੱਕ ਦਿਨ ਉਹ ਬਿਲਕੁਲ ਸ਼ੁੱਧ ਹੋ ਜਾਏਗਾ, ਖਾਲਸ ਹੋ ਜਾਏਗਾ, ਖਾਲਸਾ ਬਣ ਜਾਏਗਾ। ਤੇ ਜੇ ਮਾੜੇ ਪਾਸੇ ਤੁਰਨ ਲੱਗ ਪਏ ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਪਾਪ ਵੱਧਦੇ ਜਾਣਗੇ, ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋ ਜਾਏਗਾ ਜੀਵਨ, ਮਨਮੁੱਖ ਬਣ ਜਾਏਗਾ। ਤੇ ਇਹ ਨਾ ਹੋਵੇ ਕਿ ਲੰਗਰ ਪ੍ਰਸ਼ਾਦਾ ਛੱਕ ਹੀ ਮੁੜਦਾ ਹੋਵੇ। ਕਈ ਸੱਜਣ ਵੇਖੇ ਨੇ, ਮੈਂ ਫਲਾਣੇ ਥਾਂ 'ਤੇ ਵੀ ਜਾਂਦਾ ਜੀ, ਬੜੀ ਮਹਾਂਪੁਰਸ਼ਾਂ ਦੀ ਸੰਗਤ ਕਰਨਾ, ਜੇ ਪੁੱਛੀਏ ਵੀ ਅੰਮ੍ਰਿਤ ਛਕਿਆ ਗੁਰੂ ਵਾਲਾ ਬਣਿਆ, ਕਹਿਣਗੇ ਨਹੀਂ, ਅਜੇ ਮਨ ਬਣਾ ਰਹੇ ਹਾਂ, 20 ਸਾਲ ਹੋ ਗਏ ਜੇ ਤੂੰ ਮਨ ਹੀ ਬਣਾ ਰਹੇ, ਇੰਨਾ ਲੰਮਾ ਸਮਾਂ ਨਹੀਂ। ਕਈ ਕਹਿਣਗੇ ਜੀ ਸਹਿਜ ਧਾਰੀ ਸਿੱਖ ਹੈ ਜੀ, ਸਹਿਜ ਧਾਰੀ ਮਤਲਬ ਵੀ ਸਹਿਜੇ ਸਹਿਜੇ ਜਿਹੜਾ ਜੁੜ ਰਿਹਾ, ਤੇ ਇਹ ਨਾ ਹੋਵੇ ਵੀ 20 ਸਾਲ ਸਹਿਜ ਸਹਿਜ ਹੀ ਤੁਰਿਆ ਰਹੇ। ਤੁਰੇ ਜ਼ਰੂਰ ਮਿਸਾਲ ਵਾਸਤੇ, ਹਾਂ ਕਹਿ ਸਕਦੇ ਹਾਂ ਵੀ ਸਹਿਜ ਧਾਰੀ ਹੈ, ਦਾੜੀ ਵਧਾ ਰਿਹਾ, ਇਹਨੇ ਸਾਲ ਤੱਕ ਗੁਰੂ ਵਾਲਾ ਬਣ ਜਾਣਾ। ਇਹ ਨਹੀਂ ਕਿ ਸਾਰੀ ਜ਼ਿੰਦਗੀ ਸਹਿਜ ਧਾਰੀ ਸਿੱਖ ਬਣੇ ਰਹਿਣਾ, ਅੰਮ੍ਰਿਤ ਧਾਰੀ ਸਿੰਘ ਬਣਨਾ, ਚੜ੍ਹਦੀ ਕਲਾ ਵਾਲੇ ਤਤ ਖਾਲਸੇ। ਮਨ ਵਿੱਚ ਸ਼ਰਧਾ ਭਾਵਨਾ ਵੀ ਰੱਖਣੀ ਹੈ, ਤੇ ਦਰ ਦਰ ਤੇ ਸਿਰ ਝੁਕਾਉਣ ਵਾਲੇ ਵੀ ਨਹੀਂ ਬਣਨਾ, ਸਤਿਕਾਰ ਵੀ ਕਰਨਾ ਹੈ, ਤੇ ਇਦਾਂ ਦੇ ਵੀ ਨਹੀਂ ਬਣਨਾ ਵੀ ਥਾਂ ਥਾਂ ਉੱਤੇ ਆਪਣਾ ਸਿਰ ਝੁਕਾਉਂਦੇ ਰਹੀ। ਉੱਚਾ ਸੁੱਚਾ ਜੀਵਨ ਹੋਣਾ ਚਾਹੀਦਾ ਖਾਲਸੇ ਦਾ, ਚੜ੍ਹਦੀ ਕਲਾ ਵਾਲਾ, ਤੇ ਸਤਸੰਗਤ ਵਿੱਚੋਂ ਆ ਕੇ ਹੀ ਇੱਕ ਇੱਕ ਗੁਣ ਮਨੁੱਖ ਧਾਰਨ ਕਰਦਾ, ਇੱਥੇ ਆ ਕੇ ਹੀ ਕਿਰਪਾ ਹੁੰਦੀ ਹੈ। ਸਤਸੰਗੀਆਂ ਦੇ ਬਹਿਣ ਵਿੱਚ ਫਰਕ ਹੈ, ਉਹਨਾਂ ਦੇ ਚੱਲਣ ਵਿੱਚ ਫਰਕ ਹੈ, ਉਹਨਾਂ ਦੇ ਵੇਖਣ ਵਿੱਚ ਫਰਕ ਹੈ। ਭਜਨ ਕਰਨ ਵਾਲੇ ਨਾਮ ਜਪਣ ਵਾਲਿਆਂ ਦੀ ਤੇ ਗੱਲ ਹੀ ਕੁਝ ਵੱਖਰੀ ਹੁੰਦੀ ਹੈ। ਗੁਰਮੁਖੋ ਜਿਹੜੇ ਬੰਦਗੀ ਕਰਨ ਵਾਲੇ ਨੇ, ਭਜਨ ਕਰਨ ਵਾਲੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਗੱਜ ਕੇ ਬੋਲਿਆ ਕਰੋ, ਰਸਨਾ ਸਫਲ ਬਣਾਇਆ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਫਿਰ ਸਾਰੇ ਭਾਈ, ਫਿਰ ਤੀਸਰੇ ਹਿੱਸੇ ਵਿੱਚ ਸਭ ਭੈਣਾਂ ਬੋਲਿਆ ਕਰੋ।
ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ
ਬੋਲੋ ਭੈਣ।
ਕਥਾ ਨਿਰਾਰੀ ਰੇ,
जो हर पाए तिन की कथा नरारी रे आवह न जाहे न कबहू मरते पार ब्रह्म संघारी। नाम जपण वालियां दी ते कथा ही हो रही, गल ही कुछ हो रही, कथावां भी इतिहास भी उन्हां दा बनेगा गुरमुखो। नाम याद रखण गई लोक उन्हां दा जेड़े नाम जपण वाले ने। साडा हुण की इतिहास बनेगा जिन्हां दा जीवन ही कोई नहीं, की इतिहास बनेगा? हर समय शराब पींदा सी, मांस खांदा सी, तंबाकू खांदा सी, जां रज्जिया शराब दा सी, एक्सीडेंट हो गया, सुध बुध है नहीं सी, की इतिहास बनेगा साडा? इतिहास भी उन्हां दा बनदा गुरमुखो जिन्हां ने सारी सारी रात जाग के भजन कीता। उस काल पुरख वाहिगुरु परमेश्वर दी याद विच जिहड़े जुड़दे ने उन्हां नूं दुनिया याद करदी। सत संगत विच आ के हौली हौली एक एक गुण धारण किया जाता। धन श्री गुरु ग्रंथ साहब सच्चे पातशाह जी की बाणी गुणा का मुजस्मा है, इत्थे गुण ही गुण ने। महाराज साहब ने सानू कीड़ियां दे भी गुण दसे ने, कुत्ते का भी गुण दसिया भी भाई सिखा कुत्ते तो सेध लै। कबीर साहब कहिंदे ने ना, कबीर रोड़ा होय रोह बाट का, तज मन का अभिमान, ऐसा कोई दास होए ताहे मिले भगवान। कबीर साहब कहिंदे ने भाई रोड़ा बन जा रोड़ा। तुहानू पता है रोड़ा किन्नियां ठोकरां सहारदा, किन्ने लोक लोकां दीआं ठोकरां रस्ते विच पए रोड़े नूं झलणियां पैंदियां ने। ठोकरां सहारदा रोड़ा, पर कदे कदे ठोकर ला के पैर छिल भी दिंदा। ਉਹਦਾ ਗੁਣ ਹੈ, ਉਹ ਠੋਕਰਾਂ ਸਹਾਰਦਾ, ਪਰ ਇਹ ਔਗਣ ਹੈ ਕਿਸੇ ਦਾ ਪੈਰ ਛਿੱਲ ਦੇਣਾ, ਠੋਕਰ ਲਾ ਦੇਣੀ, ਇਹ ਔਗਣ ਹੈ। ਕਬੀਰ ਸਾਹਿਬ ਕਹਿੰਦੇ ਨੇ ਗੁਣ ਤੇ ਧਾਰਨ ਕਰ ਲੈ ਠੋਕਰਾਂ ਝੱਲ। ਲੋਕ ਬੜਾ ਕੁਝ ਕਹਿਣਗੇ, ਵੱਡਾ ਸਾਰਾ ਦਿਲ ਕਰ ਲੈ, ਵੱਡਾ ਸਾਰਾ ਦਿਲ ਕਰ, ਆਪਣਾ ਦੁਨੀਆਂ ਜੋ ਕਹਿੰਦੀ ਹੈ ਪਰਵਾਹ ਨਾ ਕਰੀ, ਜੇ ਸੱਚ ਦੇ ਰਾਹ ਤੇ ਤੁਰੇਗਾ। ਠੋਕਰਾਂ ਝੱਲਣ ਵਾਲਾ ਬਣ, ਬਣੀਆਂ ਦੁਨੀਆਂ ਠੋਕਰਾਂ ਮਾਰਦੀ ਹੈ। ਇਹੋ ਜੇ ਬੋਲ ਮਾਰ ਜਾਣਗੇ, ਕਿਸੇ ਹਥਿਆਰ ਨਾਲ ਕੀਤਾ ਹੋਇਆ ਫੱਟ ਤੇ ਭਾਵੇਂ ਮਿਲਿਆ ਜਾ ਸਕੇ, ਠੀਕ ਹੋ ਜਾਂਦਾ ਹੈ, ਉੱਥੇ ਮਹੀਨੇ ਬਾਅਦ ਦੋ ਮਹੀਨੇ ਬਾਅਦ ਠੀਕ ਹੋ ਜਾਂਦਾ ਜ਼ਖਮ। ਪਰ ਇਹੋ ਜਿਹੀ ਬੋਲੀ ਕਈ ਮਾਰ ਜਾਂਦੇ ਨੇ, ਫਿਰ ਉਹ ਜ਼ਖਮ ਠੀਕ ਨਹੀਂ ਹੁੰਦਾ। ਪਰ ਝੱਲਣ ਦਾ ਵੱਡਾ ਸਾਰਾ ਦਿਲ ਬਣਾ, ਆਪਣਾ ਝੱਲਣ ਦੀ ਤਾਕਤ ਹੋਣੀ ਚਾਹੀਦੀ ਅੰਦਰ, ਰੋੜਾ ਬਣ ਗਿਆ। ਤੇ ਨਾਲ ਹੀ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇਹੇ। ਕਹਿੰਦੇ ਰੋੜਾ ਨਾ ਬਣ ਪੰਥੀ ਰਾਹੀ ਨੂੰ ਦੁੱਖ ਨਾ ਦੇਈ, ਖੇਹ ਬਣ ਜਾ ਮਿੱਟੀ ਹੋ ਜਾ। ਪਰ ਹੁਣ ਜਿਹੜੀ ਖੇਹ ਹੈ ਮਿੱਟੀ ਹੈ, ਇਹ ਠੋਕਰ ਤੇ ਨਹੀਂ ਮਾਰਦੀ, ਇਹ ਉੱਡਦੀ ਹੈ। ਕਈ ਵਾਰੀ ਹਵਾ ਆਵੇ ਤੇ ਕੱਪੜੇ ਖਰਾਬ ਕਰ ਦਿੰਦੀ, ਕੱਪੜੇ ਲਬੇੜ ਦਿੰਦੀ, ਇਹ ਔਗਣ ਹੈ, ਇਹਨੂੰ ਛੱਡ ਦੇ। ਕਬੀਰ ਖੇਹੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਨੀ ਸਰਬੰ। ਕਹਿੰਦੇ ਪਾਣੀ ਹੋ ਜਾ, ਪਾਣੀ ਨੂੰ ਜੱਗ ਚ ਪਾ ਲਓ, ਜੱਗ ਦਾ ਰੂਪ ਧਾਰ ਲੈਂਦਾ ਹੈ। ਗਲਾਸ ਚ ਪਾ ਲਓ, ਗਲਾਸ ਦਾ ਰੂਪ ਧਾਰ ਲੈਂਦਾ ਹੈ। ਹਰਾ ਰੰਗ ਪਾ ਦਿਓ, ਹਰਾ ਹੋ ਜਾਏਗਾ, ਲਾਲ ਪਾ ਦਿਓ, ਲਾਲ ਹੋ ਜਾਏਗਾ। ਕਹਿੰਦੇ ਪਾਣੀ ਵਰਗਾ ਬਣ ਜਾ, ਘੁਲ ਮਿਲ ਜਾ, ਸਾਰਿਆਂ ਵਿੱਚ ਘੁਲ ਮਿਲ ਕੇ ਰਹਿ। ਪਰ ਗੁਰਮੁਖੋ ਔਗਣ ਹੈ ਪਾਣੀ ਦਾ, ਕਿ ਪਾਣੀ ਨੂੰ ਅੱਗ ਉੱਤੇ ਰੱਖ ਦਿਓਗੇ ਤੱਤਾ ਹੋ ਜਾਂਦਾ ਹੈ, ਫਰਿੱਜ 'ਚ ਰੱਖ ਦਿਓ ਠੰਡਾ ਹੋ ਜਾਂਦਾ। ਇਹ ਠੰਡਾ ਤੱਤਾ ਹੋਣ ਦਾ ਸੁਭਾਅ ਨਹੀਂ ਸਿੱਖਦਾ ਚਾਹੀਦਾ, ਇਹ ਪਾਣੀ ਦਾ ਔਗਣ ਹੈ। ਇੰਨਾ ਠੰਡਾ ਨਾ ਹੋ ਕੇ ਜਿਹੜਾ ਮਰਜ਼ੀ ਆਏ ਤੇ ਤੇਰੀ ਪੱਗ ਨੂੰ ਹੱਥ ਪਾ ਲੈ, ਇੰਨਾ ਠੰਡਾ ਨਾ ਹੋਈ ਸਿੱਖਾ।
ਤੇ ਨਾਲ ਕਹਿੰਦੇ ਨੇ ਇੰਨਾ ਤੱਤਾ ਵੀ ਨਾ ਹੋ ਜਾਈ ਵੀ ਤੇਰੇ ਕੋਲ ਆਵੇ ਹੀ ਕੋਈ ਨਾ, ਇੰਨਾ ਵੀ ਗਰਮ ਨਾ ਬਣ ਜਾਈ ਕਿਤੇ। ਪਾਣੀ ਦਾ ਔਗਣ ਹੈ, ਠੰਡਾ ਤੱਤਾ ਹੋ ਜਾਂਦਾ ਹੈ। ਕਬੀਰ ਪਾਨੀ ਹੂਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਚੰਨ ਚਾਹੀਦਾ ਹਰੀ ਵਰਗਾ, ਪਰ ਕਿਵੇਂ ਬਣਦਾ? ਗੁਰ ਕਿਰਪਾ ਜਹ ਨਰਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ। ਕਹਿੰਦੇ ਲੀਨਤਾ ਜ਼ਰੂਰ ਹੋ ਜਾਂਦੀ ਹੈ, ਸਮਾਈ ਹੋ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਵਿੱਚ, ਪਰ ਗੁਰੂ ਘਰ ਵਿੱਚੋਂ ਦੱਸੀ ਹੋਈ ਜਿਹੜੀ ਜੁਗਤ ਹੈ ਉਹਦੇ ਮੁਤਾਬਕ ਚੱਲਣਾ ਪੈਣਾ। ਜੋ ਗੁਰੂ ਵੱਲੋਂ ਜੁਗਤ ਮਿਲਦੀ ਹੈ ਉਸ ਜੁਗਤ ਅਨੁਸਾਰ, ਸਤਿਗੁਰੂ ਦੇ ਦੱਸੇ ਹੋਏ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਪਏਗਾ, ਫਿਰ ਸਮਾਈ ਹੋ ਜਾਏਗੀ, ਇੱਕਮਿਕ ਹੋਇਆ ਜਾ ਸਕਦਾ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਕਹਿੰਦੇ ਕਿਹੋ ਜਿਹੇ ਨੇ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਭੇਦ ਨਾ ਜਾਣੋ ਮੂਲ, ਗੁਰੂ ਸਾਹਿਬ ਕਹਿੰਦੇ ਨੇ ਸਾਈ ਜਿਹੇ ਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਸਾਈ ਵਰਗੇ ਬਣ ਜਾਂਦੇ ਨੇ ਨਾਮ ਜਪਣ ਵਾਲੇ। ਧਿਆਨ ਦੇਣਾ ਸੰਗ ਜੀ, ਤੁਸੀਂ ਕਿਸੇ ਵੀ ਲਿਖਾਰੀ ਦੀ ਲਿਖੀ ਹੋਈ ਇੱਕ ਕਿਤਾਬ ਬਾਜ਼ਾਰ ਵਿੱਚੋਂ ਖਰੀਦੋ। ਕਈਆਂ ਨੂੰ ਪੜ੍ਹਨ ਦਾ ਸ਼ੌਂਕ ਹੁੰਦਾ, ਕਿਸੇ ਵੀ ਲਿਖਾਰੀ ਦੀ ਕਿਤਾਬ ਖਰੀਦ ਲਓ। ਜੇ ਤੇ ਪਹਿਲਾਂ ਪੜ੍ਹਨ ਦਾ ਸੁਭਾਅ ਨਹੀਂ ਨਾ ਪਿਆ, ਫਿਰ ਤੇ ਬਸ ਇੱਕ ਦੋ ਕਿਤਾਬਾਂ ਪੜ੍ਹੋਗੇ ਉਸ ਲਿਖਾਰੀ ਦਾ ਪ੍ਰਭਾਵ ਤੁਹਾਡੇ ਮਨ ਤੇ ਪੈ ਜਾਏਗਾ। ਜਿਹਨੂੰ ਪਹਿਲਾਂ ਜ਼ਿਆਦਾ ਪੜ੍ਹਨ ਦਾ ਸੁਭਾਅ ਹੋਵੇ, ਉਹ ਜੇ ਜ਼ਿਆਦਾਤਰ 2-4 ਮਹੀਨੇ 6 ਮਹੀਨੇ ਲਗਾਤਾਰ 5-7 ਕਿਤਾਬਾਂ ਕਿਸੇ ਲਿਖਾਰੀ ਦੀਆਂ ਲਿਖੀਆਂ ਪੜ੍ਹ ਲਵੇ, ਉਹ 5-7 ਮਹੀਨਿਆਂ ਚ ਉਹਦੇ ਤੇ ਉਹਦਾ ਅਸਰ ਹੋ ਜਾਂਦਾ, ਪ੍ਰਭਾਵ ਪੈ ਜਾਂਦਾ। ਗੁਰਮੁਖੋ, ਜੇ ਨਾਸਤਿਕ ਲਿਖਾਰੀ ਹੋਏਗਾ, ਉਹਦੀ ਲਿਖਤ ਪੜ੍ਹ ਪੜ੍ਹ ਕੇ ਇੱਕ ਦਿਨ ਤੂੰ ਵੀ ਨਾਸਤਿਕ ਹੋ ਜਾਏਗਾ। ਜਿਹੜਾ ਬੰਦਾ ਕਿਸੇ ਪ੍ਰਚਾਰਕ ਨੂੰ ਜ਼ਿਆਦਾ ਸੁਣੇਗਾ, ਉਹ ਪ੍ਰਚਾਰਕ ਉਹਦੇ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ, ਉਹਦੇ ਵਾਂਗੂ ਗੱਲਾਂ ਕਰਨ ਦਾ ਲੱਗ ਜਾਂਗੇ ਆਪਾਂ ਜੇ ਜ਼ਿਆਦਾ ਸੁਣਾਂਗੇ, ਉਹਦੇ ਵਾਂਗੂ ਤੁਰਨ ਦਾ ਸੁਭਾਅ ਬਣੇਗਾ, ਉਹਦੇ ਵਾਂਗੂ ਵੇਖਣ ਦਾ, ਉਹਦੇ ਵਾਂਗੂ ਬੈਠਣ ਦਾ, ਜੇ ਕਿਸੇ ਪ੍ਰਚਾਰਕ ਦੀ ਸੰਗਤ ਜ਼ਿਆਦਾ ਕਰਾਂਗੇ। ਜੇ ਕਿਸੇ ਦੀ ਲਿਖਤ ਜ਼ਿਆਦਾ ਪੜ੍ਹਾਂਗੇ ਤੇ ਉਸ ਲਿਖਾਰੀ ਦਾ, ਉਸ ਕਿਤਾਬ ਦਾ ਅਸਰ ਸਾਡੇ ਮਨ ਤੇ ਹੋਏਗਾ, ਉਹ ਲਿਖਾਰੀ ਸਾਡੇ ਸਿਰ ਚੜ੍ਹ ਕੇ ਬੋਲਣ ਲੱਗ ਪਏਗਾ, ਇਹ ਬਿਲਕੁਲ ਅਸਰ ਹੋਏਗਾ। ਭਗਤ ਪੂਰਨ ਸਿੰਘ ਜੀ ਦੀ ਬੜੇ ਲੋਕਾਂ ਨੇ ਲਿਖਤਾਂ ਪੜ੍ਹੀਆਂ ਨੇ, ਬੜਾ ਪ੍ਰਭਾਵ ਕਬੂਲਿਆ, ਸੇਵਾ ਅੱਜ ਵੀ ਉਹ ਕਰਦੇ ਨੇ। ਤੁਰੇ ਜਾਂਦੇ ਹੋਣਗੇ, ਗਲੀਆਂ ਵਿੱਚੋਂ ਕੰਡੇ ਚੁੱਕਦੇ ਜਾਣਗੇ, ਰੋੜੇ ਚੁੱਕਣਗੇ, ਕੱਚ ਚੁੱਕਣਗੇ, ਕਿਸੇ ਦੇ ਪੈਰ 'ਚ ਨਾ ਵੱਜ ਜਾਏ, ਇਹ ਸੰਗਤ ਦੀ ਰੰਗਤ ਹੈ। ਅੱਜ ਤੱਕ ਆਸਤਿਕ ਲਿਖਾਰੀ, ਸ਼ਰਧਾ ਵਾਲੇ ਲਿਖਾਰੀ ਹੁਣ ਬੜੇ ਘੱਟ ਨੇ, ਹੁਣ ਨਾਸਤਿਕ ਜ਼ਿਆਦਾ, ਤੇ ਨਾਸਤਿਕਾਂ ਦੀ ਸੰਗਤ ਕਰਨ ਕਰਕੇ ਸਾਡੀ ਸੋਚ, ਸਾਡੀ ਬਿਰਤੀ ਜਿਹੜੀ ਹੈ ਉਹ ਨਾਸਤਿਕ ਹੋ ਗਈ। ਤੇ ਆਮ ਕਰਕੇ ਲਿਖਾਰੀ ਦਾ ਪ੍ਰਭਾਵ ਪੈਂਦਾ ਹੈ, ਪ੍ਰਚਾਰਕ ਦਾ ਪ੍ਰਭਾਵ ਪੈਂਦਾ। ਗੁਰਮੁਖਾਓ, ਗੁਰਮੁਖੋ, ਜੇ ਅਸੀਂ ਸਤਿਗੁਰੂ ਦੀ ਬਾਣੀ ਵੱਧ ਤੋਂ ਵੱਧ ਪੜ੍ਹਾਂਗੇ ਤੇ ਸੱਚ ਜਾਣੋ, ਗੁਰੂ ਨਾਨਕ ਸਾਹਿਬ ਦਾ ਵੀ ਸਾਡੇ ਮਨ ਉੱਤੇ ਅਸਰ ਹੋਵੇਗਾ। ਸੁਖਮਨੀ ਸਾਹਿਬ ਪੜ੍ਹੀ ਜਾਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸਾਡੇ ਮਨ ਉੱਤੇ ਅਸਰ ਕਰਨ ਲੱਗ ਜਾਣਗੇ। ਜ਼ਿਆਦਾ ਬਾਣੀ ਪੜ੍ਹਨ ਵਾਲੇ, ਜ਼ਿਆਦਾ ਬਾਣੀ ਨੂੰ ਸੁਣਨ ਵਾਲਿਆਂ ਦੇ ਉੱਤੇ ਬਾਣੀ ਦਾ ਅਸਰ ਹੁੰਦਾ, ਅਸਰ ਹੋਏਗਾ, ਪ੍ਰਭਾਵ ਕਬੂਲਾਂਗੇ। ਜਿਹੋ ਜੀ ਸੰਗਤ ਮਨੁੱਖ ਕਰਦਾ, ਚਾਹੇ ਉਹ ਪੜ੍ਹ ਕੇ ਕਰੇ, ਚਾਹੇ ਉਹ ਸੁਣ ਕੇ ਕਰੇ, ਚਾਹੇ ਉਹ ਵੇਖਦਾ, ਇਹਦਾ ਅਸਰ ਮਨ ਕਬੂਲਦਾ। ਤੇ ਲਗਾਤਾਰ ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ। ਸਤਿਗੁਰੂ ਕਹਿੰਦੇ ਨੇ ਇੱਕ ਦਿਨ ਬਾਣੀ ਪੜ੍ਹਨ ਵਾਲਾ, ਇੱਕ ਦਿਨ ਨਾਮ ਜਪਣ ਵਾਲਾ ਨਾਮੀ ਨਾਮ ਵਿੱਚ ਹੀ ਅਭੇਦ ਹੋ ਜਾਂਦਾ, ਉਹ ਇੱਕਮਿਕ ਹੋ ਜਾਂਦੇ, ਕੋਈ ਫਰਕ ਨਹੀਂ ਰਹਿੰਦਾ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਕਹਿੰਦੇ ਸਾਈ ਵਰਗੇ ਬਣ ਜਾਂਦੇ ਨੇ।
ਉਹ ਸਾਈ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਸਾਈ ਵਰਗੇ ਨੇ ਭੇਦ
ਚੰਦਨ ਬਣ ਜਾਂਦੇ ਨੇ ਚੰਦਨ ਕੋਲ
ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਚੰਦਨ ਦੇ ਨੇੜੇ ਜਿਹੜਾ ਦਰਖਤ ਹੋਏਗਾ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ ਇਸੇ ਤਰ੍ਹਾਂ ਗੁਰਮੁਖੋ ਭਜਨ ਕਰਨ ਵਾਲੇ ਜਿਹੜੇ ਨੇ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਰੋਜ਼ ਸਤਿਗੁਰੂ ਦੀ ਸੰਗਤ ਕਰਨ ਵਾਲੇ ਨੇ ਜਿਹੜੇ ਇੱਕ ਦਿਨ ਗੁਰੂ ਦਾ ਰੂਪ ਹੋ ਜਾਂਦੇ ਮਿਲ ਜਾਂਦੇ ਇਸ ਕਰਕੇ ਰੋਜ਼ ਸੰਗਤ ਵਿੱਚ ਬਹਿਣਾ ਬੱਚੇ ਮਾਂ ਨੂੰ ਸਾਰੇ ਪਿਆਰੇ ਹੁੰਦੇ ਨੇ ਪਰ ਗੋਦੀ ਵਾਲੇ ਲਾਲ ਦਾ ਕੁਛ ਜ਼ਿਆਦਾ ਖਿਆਲ ਰੱਖਦੀ ਹੈ ਜਿਹੜਾ ਗੋਦ ਹੋਵੇ ਉਹ ਬੱਚਾ ਮਾਂ ਨੂੰ ਜ਼ਿਆਦਾ ਪਿਆਰਾ ਹੁੰਦਾ ਪਿਆਰੇ ਭਾਵੇਂ ਸਾਰੇ ਹੀ ਨੇ ਇਸੇ ਤਰ੍ਹਾਂ ਸਿੱਖ ਸਤਿਗੁਰੂ ਨੂੰ ਸਾਰੇ ਪਿਆਰੇ ਨੇ ਪਰ ਗੋਦ ਵਿੱਚ ਬਹਿਣ ਵਾਲੇ ਕੁਛ ਜ਼ਿਆਦਾ ਪਿਆਰੇ ਲੱਗਦੇ ਨੇ ਜਿਹੜੇ ਗੋਦ ਵਿੱਚ ਬਹਿਣ ਵਾਲੇ ਰੋਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਨੇ ਆ ਕੇ ਸੀਸ ਝੁਕਾਉਂਦੇ ਨੇ ਉਹ ਸਤਿਗੁਰਾਂ ਨੂੰ ਜ਼ਿਆਦਾ ਪਿਆਰੇ ਲੱਗਦੇ ਨੇ ਜਿਹੜੇ ਗੋਦੀ ਦੇ ਲਾਲ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਨੇ ਜੁੜਦੇ ਨੇ ਉਹਨਾਂ ਤੇ ਬਹੁਤੀ ਕਿਰਪਾ ਹੁੰਦੀ ਹੈ ਸੋ ਇਸ ਕਰਕੇ ਸਾਧ ਸੰਗਤ ਸੰਗਤ ਵਿੱਚ ਆਉਣਾ ਤੇ ਗੁਣ ਗ੍ਰਹਿਣ ਕਰਨੇ ਦਾਸ ਅਰਜ ਕਰ ਰਿਹਾ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਣਾਂ ਦਾ ਮੁਜੱਸਮਾ ਹੈ ਇੱਥੇ ਰੋੜੇ ਤੋਂ ਗਿਆਨ ਲੈਣ ਦੀ ਗੱਲ ਕੀਤੀ ਹੈ ਪਾਣੀ ਤੋਂ ਗਿਆਨ ਲੈਣ ਦੀ ਗੱਲ ਕੀਤੀ ਗੁਣ ਲੈ ਔਗਣ ਛੱਡ ਦੇ ਘਾਟ ਹੋਵੇ ਜਿਹੜੀ ਉਹਨੂੰ ਤਿਆਗ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਸੁੰਦਰ ਪ੍ਰਮਾਣ ਦਿੰਦੇ ਨੇ ਕਹਿੰਦੇ ਨੇ ਜੈਸੇ ਕੋਊ ਬੁਲਾਵੇ ਕਹਿ ਸਵਾਨ ਮਿਰਗ ਸਰਪ ਕਹਿ ਸੁਨਤਰ ਸਾਏ ਧਾਏ ਗਾਰ ਮਾਰ ਦੀਜੀਏ ਕਹਿੰਦੇ ਜੇ ਕੋਈ ਬੰਦਾ ਸੱਪ ਕਹਿ ਕੇ ਜਾਂ ਕੁੱਤਾ ਕਹਿ ਕੇ ਜਾਂ ਮਿਰਗ ਪਸ਼ੂ ਕਹਿ ਕੇ ਬੁਲਾਵੇ ਤੇ ਗੁੱਸਾ ਚੜ ਜਾਂਦਾ ਸਾਨੂੰ ਓਏ ਤੂੰ ਹੋਵੇਂ ਕੌਣ ਮੈਨੂੰ ਸੱਪ ਕਹਿਣ ਵਾਲਾ ਤੂੰ ਹੋਵੇਂ ਕੌਣ ਮੈਨੂੰ ਪਸ਼ੂ ਮਿਰਗ ਕਹਿਣ ਵਾਲਾ ਤੂੰ ਹੋਵੇਂ ਕੌਣ ਮੈਨੂੰ ਕੁੱਤਾ ਕਹਿਣ ਵਾਲਾ ਬੜਾ ਭੈੜਾ ਭੱਦਾ ਸ਼ਬਦ ਵਰਤਿਆ ਜਾਂਦਾ ਜੇ ਕੋਈ ਸਾਨੂੰ ਏਦਾਂ ਕਹਿ ਕੇ ਬੁਲਾਵੇ ਤੇ ਗੁਰਮੁਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਈ ਵਾਰੀ ਤੇ ਜਿਨ੍ਹਾਂ ਨੂੰ ਏਦਾਂ ਬੁਲਾਓਗੇ ਅਗਲਾ ਗਾਲਾਂ ਵੀ ਕੱਢੇਗਾ ਤੇ ਮਾਰਨ ਵੀ ਭੱਜੇਗਾ ਸੁਨਤ ਰਸਾਏ ਧਾਏ ਗਾਰ ਮਾਰ ਦੀਜੀਏ ਕਹਿੰਦੇ ਧਾ ਕੇ ਮਗਰ ਪੈ ਜਾਣਗੇ ਗਾਲਾਂ ਵੀ ਕੱਢਣਗੇ ਤੇ ਇੱਥੋਂ ਤੱਕ ਵੀ ਕਿ ਮਾਰਨ ਤੱਕ ਵੀ ਆਉਣਗੇ ਕਿ ਤੂੰ ਮੈਨੂੰ ਕੁੱਤਾ ਕਿਵੇਂ ਆਖਿਆ ਤੂੰ ਮੈਨੂੰ ਸੱਪ ਕਿਵੇਂ ਆਖਿਆ ਤੂੰ ਮੈਨੂੰ ਪਸ਼ੂ ਮਿਰਗ ਕਿਵੇਂ ਆਖਿਆ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁੱਸਾ ਕਰਨ ਵਾਲਿਓ ਪਿਆਰਿਓ ਜਰਾ ਵੇਖਣਾ ਇਹਨਾਂ ਵਿੱਚ ਗੁਣ ਕਿੰਨੇ ਨੇ ਕਿਤੇ ਅਸੀਂ ਇਹਨਾਂ ਤੋਂ ਥੱਲੇ ਤੇ ਨਹੀਂ ਅਸੀਂ ਇਹਨਾਂ ਤੋਂ ਥੱਲੇ ਨਾ ਹੋਈਏ ਕਿਤੇ ਭਾਈ ਗੁਰਦਾਸ ਜੀ ਫਿਰ ਸਾਨੂੰ ਦੱਸਦੇ ਨੇ ਕੁੱਤੇ ਵਿੱਚ ਗੁਣ ਕਿਹੜਾ ਹੈ ਭਾਈ ਸਾਹਿਬ ਕਹਿੰਦੇ ਨੇ ਸਵਾਨ ਸਵਾਮ ਕਾਮ ਲੱਗ ਜਮ ਨੀ ਜਾਗਤ ਰਹੇ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ ਸਵਾਨ ਕੁੱਤੇ ਨੂੰ ਕਹਿੰਦੇ ਨੇ ਸਵਾਮ ਸਵਾਮੀ ਕੁੱਤੇ ਦਾ ਮਾਲਕ ਕਹਿੰਦੇ ਮਾਲਕ ਦੇ ਦਰ ਉੱਤੇ ਕੁੱਤਾ ਪਹਿਰਾ ਦਿੰਦਾ ਹੈ ਸਾਰੀ ਸਾਰੀ ਰਾਤ ਜਾਗਦਾ ਹੈ ਥੋੜੀ ਜਿਹੀ ਰੋਟੀ ਮਿਲ ਜਾਵੇ ਇੱਕ ਦੋ ਰੋਟੀਆਂ ਪਾ ਦਿਓ ਦੋ ਰੋਟੀਆਂ ਖਾ ਕੇ ਕੁੱਤਾ ਸਾਰੀ ਰਾਤ ਮਾਲਕ ਦੇ ਦਰ ਤੇ ਪਹਿਰਾ ਦੇਗਾ ਸਾਰੀ ਰਾਤ ਤੇ ਕੁੱਤੇ ਵਿੱਚ ਇੱਕ ਹੋਰ ਸਿਫਤ ਹੈ ਜੇ ਘਰ ਦਾ ਪਾਲਿਆ ਹੋਇਆ ਹੋਵੇ ਜਿੰਨਾ ਮਰਜ਼ੀ ਕੁੱਤੇ ਨੂੰ ਕੁੱਟੋ ਮਾਰੋ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਕਦੇ ਘਰ ਦਾ ਪਾਲਿਆ ਹੋਇਆ ਹੋਵੇ ਗੁਰਮੁਖੋ ਪਾਲਤੂ ਉਸ ਕੁੱਤੇ ਨੂੰ ਮਾਰੋ ਇਹ ਨਹੀਂ ਹੋਏਗਾ ਵੀ ਅੱਜ ਤੇਰੇ ਘਰ ਪਹਿਰਾ ਦਿੰਦਾ ਹੈ ਤੇ ਤੈਨੂੰ ਛੱਡ ਕੇ ਕੱਲ ਨੂੰ ਕਿਸੇ ਪਿੰਡ ਵਿੱਚ ਕਿਸੇ ਦੂਜੇ ਦੇ ਘਰ 'ਚ ਪਹਿਰਾ ਦੇਣ ਲੱਗ ਜਾਏਗਾ ਐਸਾ ਨਹੀਂ ਹੁੰਦਾ ਕੁੱਤਾ ਕਦੇ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ਜੋ ਮਰਜ਼ੀ ਹੋਵੇ ਰਾਤੀਂ ਜਾਗਣ ਭਗਤ ਸਦਾਵਣ ਰਾਤੀਂ ਜਾਗਣ ਕੁੱਤੇ ਤੇਥੋਂ ਉੱਤੇ ਬੁੱਲੇ ਨੇ ਲਿਖੀ ਕਹਿੰਦੇ ਰਾਤ ਨੂੰ ਜਾਗਣ ਵਾਲੇ ਭਗਤ ਬਣਦੇ ਨੇ ਪਰ ਵੇਖੋ ਕੁੱਤੇ ਵੀ ਸਾਰੀ ਸਾਰੀ ਰਾਤ ਜਾਗਦੇ ਨੇ, ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ। ਕਹਿੰਦੇ ਮਾਲਕ ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਸਾਰੀ ਸਾਰੀ ਰਾਤ ਜਾਗ ਕੇ ਆਪਣੇ ਮਾਲਕ ਦੇ ਦਰ ਉੱਤੇ ਪਹਿਰਾ ਦਿੰਦੇ ਨੇ। ਤੇ ਸਤਸੰਗ ਜੀ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ, ਥੋੜਾ ਬਹੁਤ ਖਾ ਕੇ ਵੀ ਸਾਰੀ ਸਾਰੀ ਰਾਤ ਪਹਿਰਾ ਦਿੰਦੇ ਨੇ। ਉੱਠ ਬੁੱਲਿਆ ਉੱਠ ਨਾਮ ਧਿਆ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ। ਕਹਿੰਦੇ ਨੇ ਤੇ ਬਾਜੀ ਉਹ ਲੈ ਜਾਣਗੇ ਬੁੱਲੇ ਨੇ ਲਿਖੇ। ਇਹ ਕੁੱਤੇ ਦਾ ਗੁਣ ਹੈ ਸਵਾਮ ਸਵਾਮ ਕੰਮ ਲੱਗ, ਜੰਮ ਨਹੀਂ ਜਾਗਤ ਰਹੇ। ਕਹਿੰਦੇ ਸਾਰੀ ਸਾਰੀ ਰਾਤ ਜਾਗ ਕੇ ਆਪਣੇ ਮਾਲਕ ਦੇ ਦਰ ਉੱਤੇ ਪਹਿਰਾ ਦਿੰਦਾ, ਸਾਰੀ ਸਾਰੀ ਰਾਤ ਕੁੱਤਾ ਜਾਗਦਾ ਪਹਿਰਾ ਦਿੰਦਾ। ਦੋ ਰੋਟੀਆਂ ਪਿੱਛੇ ਸਾਨੂੰ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ, ਅਸੀਂ ਕਦੇ ਗੁਰੂ ਦੇ ਬਚਨਾਂ ਤੇ ਪਹਿਰਾ ਨਹੀਂ ਦਿੱਤਾ। ਵੀ ਸਾਨੂੰ ਢਾਈ ਘੰਟੇ ਜਪਣ ਦਾ ਹੁਕਮ ਹੈ, ਅਸੀਂ ਢਾਈ ਘੰਟੇ ਦੇਖੀ ਢਾਈ ਮਿੰਟ ਹੀ ਜਪ ਲਈਏ, ਢਾਈ ਘੰਟੇ ਨਹੀਂ ਢਾਈ ਮਿੰਟ ਹੀ। ਫਿਰ ਗੁਰਮੁਖੋ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ਜੋ ਮਰਜ਼ੀ ਹੋ ਜਾਏ। ਸਾਨੂੰ ਵੀ ਗੁਰੂ ਸਾਹਿਬ ਪਰਖ ਪਰਖ ਕੇ ਵੇਖਦੇ ਨੇ ਕਿੰਨਾ ਕੁ ਪੱਕਾ, ਬੜੀਆਂ ਕਸਵੱਟੀਆਂ ਲਾਉਂਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਰਾਹ ਸਤਿਗੁਰ ਦਾ ਪੱਕਾ ਹੈ, ਪੱਕੇ ਤੁਰ ਸਕਦੇ ਨੇ, ਕੱਚੇ ਇਸ ਰਾਹ ਤੇ ਨਹੀਂ ਤੁਰਦੇ। ਤੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਰਖ ਕਰਕੇ ਵੇਖਦੇ ਨੇ ਪਤਾ ਉਦੋਂ ਲੱਗਦਾ।
ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਕੱਚਿਆਂ ਨੂੰ ਰਹਿਣ ਨਾ ਮਿਲੇ। ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਕੱਚੇ ਕੱਚੇ ਝੜ ਜਾਂਦੇ ਨੇ। ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਕੱਚੇ ਕੱਚੇ ਝੜ ਜਾਂਦੇ ਨੇ। ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਕੱਚੇ ਕੱਚੇ ਝੜ ਜਾਂਦੇ ਨੇ।
ਵੱਟੀਆਂ ਪਰਖਦਾ ਏ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ ਨੇ ਪਰਖ ਹੁੰਦੀ ਹੈ ਕਹਿੰਦੇ ਕੁੱਤੇ ਨੂੰ ਭਾਵੇਂ ਜਿੰਨਾ ਮਰਜ਼ੀ ਮਾਰਿਆ ਜਾਏ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ ਕਦੇ ਸਾਡੇ ਤੇ ਪਰਖ ਦਾ ਸਮਾਂ ਆਵੇ ਪਤਾ ਹੀ ਨਹੀਂ ਕਿੱਥੇ ਕਿੱਥੇ ਫਿਰ ਆਉਂਦੇ ਧਿਆਨ ਦੇਣਾ ਸਤਸੰਗ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਵਾਨ ਸਵਾਮ ਕਾਮ ਲੱਗ ਜਾਮਨੀ ਜਾਗਤ ਰਹੇ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ ਤਿੰਨ ਦਾ ਜ਼ਿਕਰ ਕੀਤਾ ਨਾ ਗੁਰਮੁਖੋ ਇੱਕ ਕੁੱਤਾ ਇੱਕ ਮਿਰਗ ਤੇ ਇੱਕ ਸੱਪ ਕਹਿੰਦੇ ਸਾਨੂੰ ਜੇ ਕੋਈ ਇਹਨਾਂ ਦਾ ਨਾਂ ਲੈ ਕੇ ਬੁਲਾਵੇ ਤੇ ਗੁੱਸਾ ਚੜ ਜਾਂਦਾ ਵੇਖੋ ਕੁੱਤੇ 'ਚ ਕਿਹੜਾ ਗੁਣ ਹੈ ਫਿਰ ਅਗਲੇ ਕਹਿੰਦੇ ਨੇ ਮਿਰਗ ਹੈ ਜਿਹੜਾ ਕੰਡਾ ਹੇੜੇ ਦਾ ਨਾਦ ਸ਼ਿਕਾਰੀ ਵਜਾਉਂਦੇ ਨੇ ਜਦੋਂ ਮਿਰਗ ਨੂੰ ਫੜਨਾ ਹੋਵੇ ਕਹਿੰਦੇ ਮਿਰਗ ਨੂੰ ਪਤਾ ਹੁੰਦਾ ਹੈ ਕਿ ਜੇ ਮੈਂ ਜਾਵਾਂਗਾ ਤੇ ਮੈਨੂੰ ਛਪਾਈ ਮੈਨੂੰ ਸ਼ਿਕਾਰੀ ਨੇ ਫੜ ਲੈਣਾ ਤੇ ਫੜ ਕੇ ਮੈਨੂੰ ਮਾਰ ਦੇਣਾ ਕਹਿੰਦੇ ਤਾਂ ਵੀ ਉਹ ਉਸ ਸ਼ਬਦ ਦੇ ਨਾਲ ਮਿਰਗ ਦੀ ਸੁਰਤ ਦਾ ਇੰਨਾ ਕਮੇਲ ਹੋ ਜਾਂਦਾ ਹੈ ਕਿ ਛੱਡ ਨਹੀਂ ਸਕਦਾ ਮਿਰਗ ਕੋਲ ਸ਼ਬਦ ਤੇ ਸੁਰਤ ਦਾ ਮੇਲ ਹੈ ਜੋ ਸਾਡੇ ਪਾਸ ਨਹੀਂ ਸ਼ਬਦ ਤੇ ਸੁਰਤ ਦਾ ਮੇਲ ਕਰਨ ਵਾਸਤੇ ਕਈ ਕਈ ਸਾਲ ਲੱਗਦੇ ਨੇ ਅਭਿਆਸ ਕਰਨ ਵਾਲਿਆਂ ਨੂੰ ਅਭਿਆਸੀਆਂ ਨੂੰ ਕਈ ਕਈ ਸਾਲ ਲੱਗਦੇ ਨੇ ਫਿਰ ਜਾ ਕੇ ਸ਼ਬਦ ਦਾ ਤੇ ਸੁਰਤ ਦਾ ਮੇਲ ਹੁੰਦਾ ਇਕਦਮ ਨਹੀਂ ਹੁੰਦਾ ਕਾਫੀ ਟਾਈਮ ਲੱਗ ਜਾਂਦਾ ਪਰ ਕਹਿੰਦੇ ਮਿਰਗ ਦਾ ਉਸ ਕੰਡਾ ਹੇੜੇ ਦੇ ਨਾਦ ਨਾਲ ਇੰਨਾ ਕੁ ਦੀ ਸੁਰਤ ਦਾ ਮੇਲ ਹੋ ਜਾਂਦਾ ਹੈ ਪਤਾ ਹੈ ਸਾਹਮਣੇ ਸ਼ਿਕਾਰੀ ਖੜਾ ਮਾਰ ਦੇਣਾ ਹੈ ਕਹਿੰਦੇ ਉਹ ਭੱਜਿਆ ਜਾਂਦਾ ਸਾਨੂੰ ਗੁਰਬਾਣੀ ਸੁਣਦੀ ਹੈ ਰੋਜ਼ ਭਾਈ ਜੀ ਕਹਿੰਦੇ ਨੇ ਗੁਰਦੁਆਰੇ ਆਓ ਮੱਥਾ ਟੇਕੋ ਸਿਰ ਝੁਕਾਓ ਅੰਮ੍ਰਿਤ ਵੇਲਾ ਹੋ ਗਿਆ ਕਹਿੰਦੇ ਆਪਾਂ ਰਜਾਈ ਹੋਰ ਦੱਬ ਲਈਏ ਆਪਾਂ ਕਹਿੰਦੇ ਹਾਂ ਸਵੇਰੇ ਹੀ ਭਾਈ ਜੀ ਲੱਗ ਜਾਂਦੇ ਨੇ ਬੋਲਣ ਲੇਟ ਕਰਿਆ ਕਰੋ ਸਵੇਰੇ ਨੀਂਦ ਆਉਣ ਦਾ ਸਮਾਂ ਉਦੋਂ ਇਹ ਸ਼ੁਰੂ ਕਰ ਲੈਂਦਾ ਬੋਲਣ ਸਾਡੇ ਕੋਲ ਸ਼ਬਦ ਸੁਰਤ ਦਾ ਮੇਲ ਕਿੱਥੇ ਹੈ ਇਹ ਇਹ ਮਿਰਗ ਦੇ ਪਾਸ ਹੈ ਇਹ ਉਹਦੇ ਤੇ ਬਖਸ਼ਿਸ਼ ਦੌੜਿਆ ਜਾਂਦਾ ਹੈ ਉਹ ਨਾਦ ਉਹਨੂੰ ਮਾਰ ਦਿੰਦਾ ਹੈ ਪਰ ਭਾਈ ਸਾਹਿਬ ਕਹਿੰਦੇ ਸਿੱਖਾ ਤੈਨੂੰ ਤੇ ਬਾਣੀ ਨੇ ਤਾਰ ਦੇਣਾ ਹੈ ਉਹ ਤੇ ਨਾਦ ਦੀ ਖਿੱਚ ਕਰਕੇ ਜਾਂਦਾ ਤੇ ਮਾਰਿਆ ਜਾਂਦਾ ਪਰ ਜੇ ਅਸੀਂ ਬਾਣੀ ਦੀ ਖਿੱਚ ਅੰਦਰ ਪਏਗੀ ਉੱਠ ਕੇ ਜਾਵਾਂਗੇ ਸਾਨੂੰ ਤੇ ਬਾਣੀ ਨੇ ਤਾਰ ਦੇਣਾ ਤੇ ਭਾਈ ਗੁਰਦਾਸ ਜੀ ਫਿਰ ਤੀਸਰਾ ਪ੍ਰਮਾਣ ਦਿੰਦੇ ਨੇ ਸੱਪ ਦਾ ਕਹਿੰਦੇ ਸੱਪ ਜ਼ਹਿਰੀ ਤੇ ਜ਼ਰੂਰ ਹੁੰਦਾ ਹੈ ਪਰ ਸੱਪ ਨੂੰ ਇੱਕ ਦਾਤ ਵਾਹਿਗੁਰੂ ਵੱਲੋਂ ਮਿਲੀ ਹੈ ਧੁਨ ਮੰਤਰ ਪੜ੍ਹੈ ਸਰਪ ਅਰਪ ਦੇਤ ਤਨ ਮਨ ਦੰਤ ਹੰਤ ਹੋਤ ਗੋਤ ਲਾਜ ਗਹਿ ਲੀਜੀ ਕਹਿੰਦੇ ਜਦੋਂ ਸੱਪ ਨੂੰ ਫੜਨ ਵਾਲਾ ਸਪੇਰਾ ਗਾਰੜੂ ਬੀਨ ਵਜਾਉਂਦਾ ਹੈ ਤੇ ਕੱਲੀ ਬੀਨ ਨਹੀਂ ਵਜਾਉਂਦਾ ਉਹਨੂੰ ਨਾਲ ਮੰਤਰ ਵੀ ਪੜ੍ਹਨੇ ਪੈਂਦੇ ਨੇ ਤੇ ਮੰਤਰ ਵੀ ਪੜ੍ਹਦਾ ਹੈ ਤੇ ਨਾਲ ਇਹ ਵੀ ਕਹਿਣਾ ਪੈਂਦਾ ਹੈ ਕਿ ਆ ਜਾ ਤੈਨੂੰ ਤੇਰੀ ਕੁੱਲ ਦਾ ਵਾਸਤਾ ਕਹਿੰਦੇ ਜਦੋਂ ਸੱਪ ਨੂੰ ਫੜਨ ਵਾਲਾ ਸਪੇਰਾ ਉਹਦੀ ਕੁੱਲ ਦਾ ਵਾਸਤਾ ਪਾਉਂਦਾ ਹੈ ਕਿ ਜੇ ਨਹੀਂ ਆਏਗਾ ਤੇ ਤੇਰੀ ਕੁੱਲ ਨੂੰ ਕਲੰਕ ਲੱਗੇਗਾ ਕਹਿੰਦੇ ਗੋਤ ਲਾਜ ਹੁੰਦੀ ਹੈ ਉਹਨੂੰ ਕੁੱਲ ਲਾਜ ਹੁੰਦੀ ਹੈ ਸੱਪ ਨੂੰ ਉਸੇ ਸਮੇਂ ਭੱਜਿਆ ਆਉਂਦਾ ਜਦੋਂ ਵੀ ਕਦੇ ਤੁਸੀਂ ਸਪੇਰੇ ਨੂੰ ਫੜਦੇ ਵੇਖਣਾ ਕੱਲੀ ਬੀਨ ਨਹੀਂ ਉਹਨੂੰ ਨਾਲ ਸ਼ਬਦ ਵੀ ਮੰਤਰ ਵੀ ਪੜ੍ਹਨਾ ਪੈਂਦਾ ਸਪੇਰੇ ਨੂੰ ਨਾਲ ਇਹ ਕਹਿਣਾ ਵੀ ਪੈਂਦਾ ਹੈ ਕਿ ਆ ਜਾ ਤੈਨੂੰ ਤੇਰੇ ਗੁਰੂ ਦਾ ਵਾਸਤਾ ਮੈਂ ਇੰਨੇ ਦਿਨਾਂ ਨੂੰ ਤੈਨੂੰ ਛੱਡ ਦਿਆਂਗਾ ਇਸ ਸਪੇਰੇ ਨੂੰ ਕਹਿਣਾ ਪੈਂਦਾ ਹੈ ਫਿਰ ਗੁਰਮੁਖੋ ਸੱਪ ਆਉਂਦਾ ਐਵੇਂ ਨਹੀਂ ਆਉਂਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੀ ਕੁੱਲ ਨੂੰ ਲਾਜ ਨਾ ਲੱਗ ਜਾਏ ਕਿਤੇ ਤੇ ਸਾਡੇ ਮਨ ਵਿੱਚ ਵੀ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਸਾਡੀ ਕੁੱਲ ਕਿਹੜੀ ਹੈ ਅਸੀਂ ਵੀ ਸਿੱਖ ਖਵਾਉਂਦੇ ਹਾਂ ਸਾਡੀ ਕੁੱਲ ਨੂੰ ਲਾਜ ਲੱਗਦੀ ਹੈ ਜਦੋਂ ਅਸੀਂ ਗਲਤ ਪਾਸੇ ਤੁਰਨੇ ਸਾਡੀ ਸਿੱਖੀ ਨੂੰ ਲਾਜ ਲੱਗਦੀ ਹੈ ਜਦੋਂ ਅਸੀਂ ਨਾਈਆਂ ਦੀ ਦੁਕਾਨਾਂ ਤੇ ਜਾਂਦੇ ਸਾਡੀ ਸਿੱਖੀ ਨੂੰ ਦਾਗ ਲੱਗਦਾ ਜਦੋਂ ਅੰਮ੍ਰਿਤਧਾਰੀ ਹੋ ਕੇ ਵੀ ਝੂਠ ਤੇ ਝੂਠ ਬੋਲਣੇ ਸਾਡੀ ਸਿੱਖੀ ਨੂੰ ਦਾਗ ਲੱਗਦਾ ਜਦੋਂ ਸਵੇਰੇ ਸ੍ਰੀ ਸਾਹਿਬ ਪਾਉਂਦੇ ਹਾਂ ਰਾਤ ਵੇਲੇ ਖਾਈ ਪੀ ਵੀ ਜਾਂਦੇ ਸਾਨੂੰ ਨਹੀਂ ਇਸ ਗੱਲ ਦੀ ਲਾਜ ਪਰ ਕਹਿੰਦੇ ਨੇ ਸੱਪ ਨੂੰ ਲਾਜ ਹੁੰਦੀ ਹੈ ਕਿ ਜੇ ਮੈਂ ਨਾ ਗਿਆ ਮੇਰੀ ਕੁੱਲ ਨੂੰ ਕਲੰਕ ਲੱਗ ਜਾਏਗਾ ਆਪਣਾ ਆਪ ਗਾਰੜੂ ਦੇ ਹਵਾਲੇ ਕਰ ਦਿੰਦਾ ਆਪਣਾ ਆਪ ਸਪੇਰੇ ਦੇ ਹਵਾਲੇ ਕਰ ਦਿੰਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੋਹ ਨਾ ਭਗਤ ਭਾਵ ਸ਼ਬਦ ਸੁਰਤਹੀਨ ਸਤਸੰਗ ਜੀ ਗੁਰ ਉਪਦੇਸ਼ ਬਿਨ ਧ੍ਰਿਗ ਜਗ ਜੀਜੀਐ ਭਾਈ ਗੁਰਦਾਸ ਜੀ ਕਹਿੰਦੇ ਨਾ ਕੁੱਤੇ ਵਾਲਾ ਮੋਹ ਸਾਡੇ ਕੋਲ ਹੈ ਮੋਹ ਨਾ ਭਗਤ ਭਾਵ ਨਾ ਮਿਰਗ ਵਾਲਾ ਸ਼ਬਦ ਤੇ ਸੁਰਤ ਦਾ ਮੇਲ ਹੈ, ਅਸੀਂ ਉਹਦੇ ਤੋਂ ਵੀ ਹੀਣ ਹੈ, ਸ਼ਬਦ ਸੁਰਤ ਹੀਣ। ਤੇ ਕਹਿੰਦੇ ਜਿਹੜਾ ਸੱਪ ਦੇ ਕੋਲ ਗੁਰਮੰਤਰ ਹੈ ਅਸੀਂ ਉਹਦੇ ਤੋਂ ਵੀ ਹੀਣ ਹੈ, ਗੁਰ ਉਪਦੇਸ਼ ਬਿਨ ਤ੍ਰਿਗ ਜਗ ਜੀਜੀ ਹੈ। ਕਹਿੰਦੇ ਤਰਕਾਰ ਹੈ ਸੰਸਾਰ ਵਿੱਚ ਜਿਉਣਾ ਆਖੋ
ਸਤਨਾਮ।
ਲਾਂਤ ਪਾਈ ਹੈ ਸਾਨੂੰ ਭਾਈ ਗੁਰਦਾਸ ਜੀ ਦੀ, ਕਹਿੰਦੇ ਨਾ ਗੁਰੂ ਨਾਲ ਮੋਹ, ਨਾ ਸ਼ਬਦ ਸੁਰਤ ਦਾ ਮੇਲ, ਤੇ ਨਾ ਗੁਰੂ ਦਾ ਉਪਦੇਸ਼ ਸਾਡੇ ਕੋਲ ਹੈ। ਸਾਨੂੰ ਹੀ ਆਖਿਆ ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਸਾਨੂੰ ਗੁਰੂ ਸਾਹਿਬ ਨੇ ਆਖਿਆ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ। ਇਹ ਸਾਡੇ ਵਾਸਤੇ ਹੀ ਹੈ ਗੁਰੂ, ਵਿਰਲੇ ਰੰਗੇ ਹੋਏ ਗੁਰਸਿੱਖ ਨੇ ਜਿਨ੍ਹਾਂ ਕੋਲ ਸ਼ਬਦ ਸੁਰਤ ਦਾ ਮੇਲ ਹੈ, ਜਾਂ ਜਿਹੜੇ ਬਾਣੀ ਨਾਲ ਮੋਹ ਕਰਦੇ ਨੇ, ਜਿਹੜੇ ਸਤਿਗੁਰੂ ਨਾਲ ਮੋਹ ਕਰਦੇ ਨੇ, ਵਿਰਲੇ ਗੁਰਸਿੱਖ ਗੁਰਮੁਖ ਪਿਆਰੇ ਨੇ। ਨਹੀਂ ਤੇ ਗੁਰਮੁਖੋ ਸਾਡੇ ਕੋਲ ਅੱਜ ਦਿਖਾਵੇ ਦੀ ਸਿੱਖੀ ਰਹਿ ਗਈ ਹੈ, ਨਾਮ ਦੇ ਸਿੱਖਾਂ ਬਸ ਸਿੱਖਾਂ ਵਾਲੀ ਗੱਲ ਕੋਈ ਨਹੀਂ, ਪਰ ਸਿੱਖੀ ਤੇ ਅਸੂਲਾਂ ਦਾ ਨਾਮ ਹੈ। ਜਿਹਦੇ ਕੋਲ ਸਿੱਖੀ ਦੇ ਅਸੂਲ ਹੀ ਕੋਈ ਨਹੀਂ ਉਹ ਸਿੱਖ ਕਾਹਦਾ ਹੋਇਆ। ਅਸੀਂ ਤੇ ਦੁੱਖ ਆਵੇ ਤੇ ਰੱਬ ਯਾਦ ਕਰ ਲਿਆ, ਨਹੀਂ ਤੇ ਨਾ ਸੀ। ਹੁਣ ਜਿੰਨਾ ਮਰਜ਼ੀ ਲੰਗਰ ਦੇ ਕੋਲੋਂ ਲੰਘੀ ਜਾਓ ਕਦੇ ਖਿਆਲ ਨਹੀਂ ਆਏਗਾ, ਰੋਟੀ ਦਾ ਖਿਆਲ ਹੀ ਉਦੋਂ ਆਉਂਦਾ ਜਦੋਂ ਭੁੱਖ ਲੱਗੀ ਹੋਈ ਹੋਵੇ, ਸਵਾਦ ਵੀ ਰੋਟੀ ਦਾ ਉਦੋਂ ਆਉਂਦਾ ਜਦੋਂ ਭੁੱਖ ਲੱਗੀ ਹੋਈ ਹੋਵੇ। ਲੰਗਰ ਦੇ ਕੋਲੋਂ ਲੰਘ ਜਾਓ ਕੋਈ ਪਰਵਾਹ ਨਹੀਂ, ਪਰ ਜਦੋਂ ਗੁਰਮੁਖੋ ਭੁੱਖ ਲੱਗੀ ਹੋਏਗੀ ਉਦੋਂ ਲੰਗਰ ਯਾਦ ਆ ਜਾਂਦਾ ਆਪਣੇ ਆਪ। ਪਾਣੀ ਦੇ ਪਾਸ ਬੈਠੀ ਜਾਓ ਕੋਈ ਮਤਲਬ ਨਹੀਂ, ਪਰ ਪਾਣੀ ਦੀ ਕਦਰ ਅਸੀਂ ਉਦੋਂ ਹੀ ਕਰਨੇ ਆ ਜਦੋਂ ਪਿਆਸ ਲੱਗਦੀ ਹੈ। ਇਸੇ ਤਰ੍ਹਾਂ ਰੱਬ ਸਾਨੂੰ ਯਾਦ ਹੀ ਉਦੋਂ ਜਦੋਂ ਦੁੱਖ ਲੱਗਦਾ, ਨਹੀਂ ਤੇ ਰੱਬ ਨੂੰ ਯਾਦ ਨਹੀਂ ਕਰਦੇ ਅਸੀਂ। ਬਸ ਦੁੱਖ ਲੱਗਿਆ ਤੇ ਰੱਬ ਯਾਦ ਆ ਗਿਆ, ਨਹੀਂ ਤੇ ਨਾ ਸੀ, ਫਿਰ ਅਸੀਂ ਕੀ ਲੈਣਾ ਰੱਬ ਤੋਂ। ਪਰ ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹਨੇ ਕੁਛ ਲੁਕਾ ਕੇ ਹੀ ਨਹੀਂ ਰੱਖਿਆ, ਉਸ ਵਾਹਿਗੁਰੂ ਦਾ ਸ਼ੁਕਰ ਕਰਨਾ ਸਾਡਾ ਫਰਜ਼ ਬਣਦਾ। ਕਿਤੇ ਨਾ ਕਿਤੇ ਬੈਠੇ ਕਲਗੀ ਤਰਪੇ ਤਾਂ ਸਾਨੂੰ ਵੇਖਦੇ ਨੇ, ਸਾਡੀ ਹਰ ਗੱਲ ਨੋਟ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਕੁਛ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਛੁਪਾਇਆ ਨਹੀਂ ਜਾ ਸਕਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਇਹ ਪੜ੍ਹ ਕੇ ਨਹੀਂ ਲੰਘਣਾ, ਇੰਨੀ ਪੰਗਤ ਪੰਗਤੀ ਕੋਈ ਹਿਰਦੇ ਚ ਵਸਾ ਲਵੇ ਕਿ ਉਹ ਮੈਨੂੰ ਵੇਖਦਾ ਉਹਦਾ ਜੀਵਨ ਬਣ ਜਾਏਗਾ। ਜਿਹੜਾ ਬੰਦਾ ਸਮਝੇਗਾ ਕਿ ਰੱਬ ਮੈਨੂੰ ਵੇਖਦਾ, ਗਲਤੀ ਕਰੇਗਾ ਕਿਵੇਂ, ਮਾੜਾ ਕਰੇਗਾ ਕਿਵੇਂ, ਪਾਪ ਕਰੇਗਾ ਕਿਵੇਂ, ਉੱਠੇਗਾ ਕਿਉਂ ਨਹੀਂ ਸਵੇਰੇ, ਨਿਤਨੇਮ ਕਿਉਂ ਨਹੀਂ ਕਰੇਗਾ, ਜੇ ਭੈ ਹੋਏਗਾ ਕਿ ਉਹ ਮੈਨੂੰ ਵੇਖਦਾ ਹਰ ਵੇਲੇ, ਮੈਂ ਉਹਦੀ ਨਜ਼ਰ ਵਿੱਚ ਹਾਂ, ਇੰਨੀ ਗੱਲ ਹੀ ਹਿਰਦੇ ਵਿੱਚ ਵਸ ਜਾਏ, ਬਸ ਜੀਵਨ ਬਣ ਜਾਏਗਾ। ਪਰ ਸਿੱਖੀ ਅਸੂਲਾਂ ਦਾ ਨਾਮ ਹੈ ਗੁਰਮੁਖ, ਸਿੱਖਾਂ ਵਾਲੇ ਅਸੂਲ ਵੀ ਚਾਹੀਦੇ। ਕਦੇ ਸਿੱਖ ਇਤਿਹਾਸ ਵੇਖਦੇ ਹਾਂ ਤੇ ਹੈਰਾਨ ਹੋ ਜਾਈਦਾ, ਧੰਨ ਹੈ ਸਿੱਖੀ, ਸਾਨੂੰ ਮਾਣ ਹੈ ਸਾਡੇ ਇਤਿਹਾਸ ਉੱਤੇ, ਸਾਡੇ ਵਿਰਸੇ ਉੱਤੇ, ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਮਹਾਨ ਇਤਿਹਾਸ, ਗੁਰਸਿੱਖਾਂ ਦੀਆਂ ਕੁਰਬਾਨੀਆਂ, ਗੁਰਸਿੱਖਾਂ ਦੇ ਅਸੂਲ, ਉਹਨਾਂ ਅੱਗੇ ਸਿਰ ਝੁਕਦਾ ਹੈ। ਕਿੱਡੇ ਕਰੜੇ ਅਸੂਲ ਸੀ ਸਿੰਘਾਂ ਦੇ, ਇੰਨੇ ਉੱਚੇ ਸੁੱਚੇ ਜੀਵਨ ਵਾਲੇ ਗੁਰੂ ਕੇ ਖਾਲਸੇ ਸਨ, ਇੰਨੀ ਚੜ੍ਹਦੀ ਕਲਾ ਵਾਲੇ ਜੀਵਨ ਸਨ ਸਤਿਗੁਰੂ ਦੇ ਪਿਆਰਿਆਂ ਦੇ। ਦੇਗ ਚਲਾਈ ਤੇਗ ਵਾਹੀ, ਆਪਾਂ ਰੋਜ਼ ਇਹ ਬਚਨ ਪੜ੍ਹਨੇ। ਹੁਣ ਜੇ ਦੇਗ ਚਲਾਉਣ ਵਾਲਿਆਂ ਦੀ ਗੱਲ ਕਰੀਏ ਤੇ ਕਮਾਲ ਹੈ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਦੇਗ ਚਲਾਉਣ ਵਾਲਿਆਂ ਨੇ ਹੱਦ ਕਰ ਦਿੱਤੀ। ਜਿਨ੍ਹਾਂ ਨੇ ਦੇਗਾਂ ਚਲਾਈਆਂ, ਪਹਿਲਾਂ ਦੇਗ ਚੱਲੇ ਫਿਰ ਤੇਗ ਚੱਲਦੀ ਹੈ, ਜਿੱਥੇ ਦੇਗ ਦੀ ਮਰਿਆਦਾ ਹੀ ਕੋਈ ਨਹੀਂ ਉੱਥੇ ਤੇਗਾਂ ਚਲਾਉਣ ਵਾਲੇ ਕਦੇ ਪੈਦਾ ਨਹੀਂ ਹੁੰਦੇ। ਪਹਿਲਾਂ ਦੇਗ ਚਲਾਈ ਗੁਰੂ ਕੇ ਖਾਲਸੇ ਨੇ, ਹੱਦ ਕਰ ਦਿੱਤੀ, ਦੇਗਾਂ ਚਲਾਈਆਂ, ਦੇਗ ਚਲਾਈ, ਸਭ ਕੁਛ ਕੁਰਬਾਨ ਕਰਕੇ ਵੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਵਾਰੀ ਏਮਨਾਬਾਦ ਜਾ ਰਹੇ ਨੇ, ਏਮਨਾਬਾਦ ਲਾਲੋ ਦੇ ਘਰ ਸੱਚੇ ਪਾਤਸ਼ਾਹ ਗਏ। ਜਦੋਂ ਸਤਿਗੁਰੂ ਤੁਰੇ ਸੁਲਤਾਨਪੁਰ ਤੋਂ ਏਮਨਾਬਾਦ ਨੂੰ, ਤੇ ਰਸਤੇ ਦੇ ਵਿੱਚ ਇੱਕ ਚੌਧਰੀ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦੇਗ ਦੀ ਰਸਤ ਭੇਟਾ ਕੀਤੀ ਸੀ, ਜਿਹਦੇ ਵਿੱਚ ਆਟਾ ਸੀ, ਘਿਓ ਸੀ ਤੇ ਖੰਡ ਚੀਨੀ ਸੀ। ਇਨ ਇਥੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲੀ ਵਾਰੀ ਉੱਥੇ ਕੜਾ ਪ੍ਰਸ਼ਾਦੀ ਦੇਗ ਆਪ ਬਣਾਈ। ਗੁਰੂ ਸਾਹਿਬ ਜੀ ਸਭ ਤੋਂ ਪਹਿਲੀ ਵਾਰੀ ਦੇਗ ਉੱਥੇ ਬਣੀ ਤੇ ਮਰਦਾਨੇ ਨੇ ਪਹਿਲੀ ਵਾਰੀ ਇਹ ਆਨੰਦ ਲਿਆ। ਜਦੋਂ ਦੇਗ ਛਕੀ ਤੇ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਇਹ ਪ੍ਰਸ਼ਾਦ ਤੇ ਰੋਜ਼ ਮਿਲਣਾ ਚਾਹੀਦਾ। ਸੱਚੇ ਪਾਤਸ਼ਾਹ ਇਹ ਪ੍ਰਸ਼ਾਦ ਤੇ ਰੋਜ਼ ਮਿਲਣਾ ਚਾਹੀਦਾ। ਅਕਾਲ ਪੁਰਖ ਦਾ ਨਾਂ ਲੈ ਕੇ ਅਰਦਾਸ ਵੀ ਹੋਈ, ਅਰਦਾਸ ਵੀ ਕੀਤੀ ਗਈ, ਮਹਾਰਾਜ ਇਹ ਪ੍ਰਸ਼ਾਦ ਤੇ ਰੋਜ਼ ਮਿਲਣਾ ਚਾਹੀਦਾ, ਬੜਾ ਸਵਾਦਿਸ਼ਟ ਹੈ, ਬੜਾ ਚੰਗਾ ਲੱਗਿਆ। ਉਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ, ਮਰਦਾਨਿਆ ਇਹ ਦੇਗ ਜਿਹੜੀ ਹੈ ਇਹ ਹਮੇਸ਼ਾ ਗੁਰੂ ਘਰ ਵਿੱਚ ਤਿਆਰ ਹੋਇਆ ਕਰੇਗਾ। ਦੇਗ ਦੇਗਾਂ ਚਲਾਉਣਗੇ ਗੁਰੂ ਕੇ ਸਿੱਖ, ਬੜੀ ਚੜ੍ਹਦੀ ਕਲਾ ਵਾਲੇ ਹੋਣਗੇ ਤੇ ਦੇਗਾਂ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿਆ ਕਰਨਗੇ। ਹੁਣ ਦੇਗ ਚਲਾਈ, ਆਪਾਂ ਇੰਨੀ ਗੱਲ ਕਹਿ ਦੇਣਾ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ, ਪਰ ਦੇਗਾਂ ਚਲਾਉਣ ਵਾਲਿਆਂ ਦਾ ਜੀਵਨ ਵੇਖੋ, ਜਿਨ੍ਹਾਂ ਨੇ ਬਹੁਤ ਕਰੜੀ ਘਾਲਣਾ ਕਰ ਲਈ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਦੇਗ ਸ਼ੁਰੂ ਹੋਈ, ਲੰਗਰ ਦੀ ਪ੍ਰਥਾ ਸ਼ੁਰੂ ਹੋਈ। 20 ਰੁਪਏ ਦਾ ਲੰਗਰ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤ ਰੇਣ ਸਾਧੂ ਦੀ ਅੱਗੇ ਮੰਡਲੀ ਸੀ ਸਾਰੀ, ਉਹਨਾਂ ਦਾ ਮੁਖੀ ਸੀ ਸੰਤ ਰੇਣ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ, 20 ਰੁਪਏ ਦਾ ਲੰਗਰ ਲਾਇਆ, ਲੰਗਰ ਪ੍ਰਥਾ ਚੱਲ ਪਈ, ਮਰਿਆਦਾ ਚੱਲ ਪਈ, ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਮਰਿਆਦਾ ਨੂੰ ਉਵੇਂ ਜਿਵੇਂ ਕਾਇਮ ਰੱਖਿਆ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਇਹ ਪ੍ਰਥਾ ਚੱਲ ਪਈ ਵੀ ਦੇਗਾਂ ਚਲਾਉਣੀਆਂ ਨੇ, ਪੰਗਤ ਵਿੱਚ ਬੈਠ ਕੇ ਸੰਗਤ ਨੇ ਪ੍ਰਸ਼ਾਦਾ ਛਕਣਾ ਹੈ। ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਦਾ ਬਚਨ ਸੀ, ਪਹਿਲੇ ਪੰਗਤ ਪਾਛੈ ਸੰਗਤ। ਜਿਹੜਾ ਸਿੱਖ ਪੰਗਤ ਵਿੱਚ ਨਹੀਂ ਬਹਿ ਸਕਦਾ ਉਹਨੂੰ ਸੰਗਤ ਵਿੱਚ ਬਹਿਣ ਦਾ ਅਧਿਕਾਰ ਕੋਈ ਨਹੀਂ। ਜਿਹੜਾ ਸਿੱਖ ਪੰਗਤ ਵਿੱਚ ਬਹਿਣ ਤੋਂ ਡਰਦਾ ਹੈ ਉਹ ਸੰਗਤ ਵਿੱਚ ਕੀ ਬੈਠੇਗਾ। ਪੰਗਤ ਦੀ ਮਰਿਆਦਾ ਸੀ ਵੀ ਅਸੀਂ ਇੱਕੋ ਪੰਗਤ ਵਿੱਚ ਬੈਠ ਕੇ ਸਾਰੇ ਪ੍ਰਸ਼ਾਦਾ ਛਕੀਏ, ਕਿਸੇ ਜਾਤ ਦਾ ਹੋਵੇ, ਕੋਈ ਬੰਦਾ ਕਿਸੇ ਗੋਤ ਦਾ ਹੋਵੇ, ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ। ਊਚ ਨੀਚ ਦਾ ਭੇਦ ਭਾਵ ਖਤਮ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਇਹ ਕਿਰਪਾ ਕੀਤੀ, ਸੰਗਤ ਪੰਗਤ ਦੀ ਮਰਿਆਦਾ ਕਾਇਮ ਕੀਤੀ, ਇੱਕੋ ਥਾਂ ਇੱਕੋ ਪੰਗਤ ਵਿੱਚ ਬੈਠ ਕੇ ਸਾਰੇ ਪ੍ਰਸ਼ਾਦਾ ਛਕਣਗੇ, ਇੱਕ ਸਾਰ ਹੋਣਗੇ ਸਾਰੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਗੁਰਸਿੱਖਾਂ ਦਾ ਜੀਵਨ, ਦੇਗਾਂ ਸਿੰਘਾਂ ਨੇ ਗੁਰਸਿੱਖਾਂ ਨੇ ਚਲਾਈਆਂ, ਪ੍ਰਵਾਹ ਨਹੀਂ ਕੀਤੀ, ਆਪਣਾ ਸਭ ਕੁਝ ਵਾਰ ਕੇ। ਭਾਈ ਲਹਿਣਾ ਜੀ ਪਹਿਲਾਂ ਦੁਕਾਨਦਾਰੀ ਕਰਦੇ ਸੀ, ਦੁਕਾਨ ਚਲਾਉਂਦੇ ਸੀ, ਦੁਕਾਨ ਉੱਤੇ ਅੱਜ ਇੱਕ ਗਾਹਕ ਆਇਆ ਜਿਹਦਾ ਨਾਂ ਸੀ ਭਾਈ ਸਿੰਹਾ। ਭਾਈ ਸਿੰਹੇ ਨੇ ਭਾਈ ਲਹਿਣੇ ਨੂੰ ਆ ਕੇ ਆਖਿਆ, ਲਹਿਣਿਆ ਮੈਨੂੰ 3 ਦਿਨ ਹੋ ਗਏ ਨੇ ਮੈਂ ਕੁਛ ਨਹੀਂ ਖਾਧਾ, 3 ਦਿਨ ਮੈਨੂੰ ਹੋ ਗਏ ਨੇ ਮੈਂ ਕੁਛ ਨਹੀਂ ਖਾਧਾ, ਅੱਜ ਮੇਰੇ ਗੁਰੂ ਨਾਨਕ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਦਿਹਾੜੀ ਮਿਲ ਗਈ ਹੈ, ਪਹਿਲਾਂ ਮੈਨੂੰ ਦਿਹਾੜੀ ਨਹੀਂ ਮਿਲੀ ਤੇ ਸਾਰਾ ਦਿਨ ਹੱਡ ਭੰਨ ਕੇ ਕਮਾਈ ਕੀਤੀ ਹੈ, ਆ 1 ਟਕਾ ਮੈਨੂੰ ਮਿਲਿਆ ਤੇ ਇਹ ਟਕੇ ਦਾ ਮੈਂ ਆਟਾ ਲੈਣ ਵਾਸਤੇ ਆਇਆ, ਆਟਾ ਦੇ ਦੇ ਤੇ ਥੋੜਾ ਜਿਹਾ ਨਮਕ ਦੇ ਦੇ, ਮੈਂ ਨਮਕ ਵਿੱਚ ਆਟੇ ਦੇ ਮਿਲਾ ਕੇ ਤੇ ਮੇਰੇ ਘਰ ਵਾਲੀ ਪ੍ਰਸ਼ਾਦੇ ਬਣਾ ਲੈਗੀ। ਲੈਣਿਆ 3 ਦਿਨ ਹੋ ਗਏ ਨੇ ਨਾ ਮੈਂ ਪ੍ਰਸ਼ਾਦਾ ਛਕਿਆ ਨਾ ਮੇਰੇ ਘਰ ਵਾਲੀ ਬੀਬੀ ਨੇ ਛਕਿਆ ਤੇ ਇੱਕ ਸਾਡੇ ਘਰ ਛੋਟਾ ਜਿਹਾ ਸਾਲਕ ਦਾ ਬੱਚਾ ਦੁੱਧ ਪੀਂਦਾ ਆਪਣੀ ਮਾਂ ਦਾ, ਉਹ ਬੱਚਾ ਵੀ ਭੁੱਖਾ ਹੈ, ਕਿਉਂਕਿ ਜਦੋਂ ਉਹਦੀ ਮਾਂ ਨੇ ਕੁਛ ਨਹੀਂ ਛਕਿਆ ਤੇ ਬੱਚਾ ਵੀ ਭੁੱਖਾ ਹੀ ਹੈ 3 ਦਿਨ ਤੋਂ, ਤੇ ਅੱਜ ਮੇਰੇ ਸਤਿਗੁਰੂ ਮੇਰੇ ਤੇ ਤ੍ਰਿਪਠੇ ਨੇ, ਬੜਾ ਖੁਸ਼ ਹੈ ਕਿ ਅੱਜ ਪ੍ਰਸ਼ਾਦਾ ਛਕਾਂਗੇ, ਲੈ ਫੜ 1 ਟਕਾ। ਹੁਣ 1 ਟਕੇ ਦਾ ਆਟਾ ਕਿੰਨਾ ਕੌਣਾ ਸੀ, ਭਾਈ ਲਹਿਣਾ ਨਾਲੇ ਬਚਨ ਸੁਣ ਰਿਹਾ, ਗੱਲ ਸੁਣ ਰਿਹਾ ਸੀਹੇ ਦੀ, ਤੇ ਭਾਈ ਲਹਿਣੇ ਨੇ ਫਿਰ 1 ਬੁੱਕ ਭਰ ਕੇ ਉਹਦਾ ਜਿੰਨਾ ਘਾਟਾ ਆਇਆ ਥੋੜਾ ਜਿਹਾ, ਜਿਹਦੇ ਨਾਲ ਮਸਾ ਹੀ 4-5 ਪ੍ਰਸ਼ਾਦੇ ਪੱਕ ਸਕਦੇ ਸੀ, ਥੋੜਾ ਜਿਹਾ ਆਟਾ ਆਇਆ ਤੋਲਿਆ, 1 ਬੁੱਕ ਆਟੇ ਦਾ ਵੱਧ ਪਾ ਦਿੱਤਾ ਤੋਲ ਕੇ। ਭਾਈ ਲਹਿਣੇ ਨੇ ਜਦੋਂ 1 ਬੁੱਕ ਆਟੇ ਦਾ ਵੱਧ ਪਾਇਆ ਤੇ ਸੀਹਾਂ ਕਹਿੰਦਾ, ਲਹਿਣਿਆ ਇਹ ਬੁੱਕ ਆਟੇ ਦਾ ਵੱਧ ਕਿਉਂ ਪਾ ਦਿੱਤਾ ਹੈ। ਆਖਣ ਲੱਗਾ ਵੀ ਇਹਦੇ ਨਾਲ ਤੇਰਾ ਗੁਜ਼ਾਰਾ ਨਹੀਂ ਹੋਣਾ, 1 ਟਾਈਮ ਤੇ ਪ੍ਰਸ਼ਾਦਾ ਛਕ ਲਓਗੇ, ਸਵੇਰੇ ਤੂੰ ਫਿਰ ਦਿਹਾੜੀ ਤੇ ਜਾਣਾ, ਕੰਮ ਤੇ ਜਾਣਾ ਹੈ, ਮੈਂ ਇੱਕ ਬੁੱਕ ਆਟੇ ਦਾ ਵੱਧ ਪਾਇਆ ਵੀ ਤਿੰਨ ਪ੍ਰਸ਼ਾਦੇ ਹੋਰ ਬਣ ਜਾਣਗੇ, ਸਵੇਰੇ ਵੀ ਛਕ ਲਿਓ। ਭਾਈ ਭਾਈ ਸਿੰਹਾ ਆਖਣ ਲੱਗਾ, ਅੱਜ ਜਿਹੜਾ ਬੁੱਕ ਪਾਇਆ ਹੀ ਨਾ ਆਟੇ ਦਾ, ਇਹ ਬਾਹਰ ਕੱਢ ਲੈ ਆਪਣਾ, ਮੈਨੂੰ ਨੀ ਲੋੜ ਇਹਦੀ। ਆਖੇ ਕਿਉਂ, ਤੈਨੂੰ ਕਿਉਂ ਨੀ ਲੋੜ? ਕਹਿੰਦੇ ਨਹੀਂ, ਮੇਰੇ ਗੁਰੂ ਨਾਨਕ ਦਾ ਹੁਕਮ ਹੈ ਕਿਸੇ ਦਾ ਹੱਕ ਨਹੀਂ ਲੈਣਾ, ਇਹ ਮੇਰੇ ਹੱਕ ਦੀ ਕਮਾਈ ਨਹੀਂ, ਮੈਂ ਆਪਣਾ ਪੇਟ ਭਰਾਂਗਾ ਪਰ ਜਿਹੜੀ ਮੇਰੀ ਹੱਕ ਦੀ ਕਮਾਈ ਹੋਏਗੀ, ਜਿਹੜੀ ਮੇਰੇ ਹੱਕ ਦੀ ਕਮਾਈ ਨਹੀਂ, ਮੈਂ ਇਹ ਨਹੀਂ ਲੈਣੀ। ਆਪਣਾ ਬੁੱਕ ਆਟੇ ਦਾ ਜਿਹੜਾ ਪਾਇਆ ਹੀ ਬਾਹਰ ਕੱਢ ਲੈ। ਉਸ ਵਕਤ ਗੁਰਮੁਖੋ ਭਾਈ ਲੈਣਾ ਆਖਣ ਲੱਗਾ, ਭਲਿਆ ਇਹਦੇ ਨਾਲ ਕੁਛ ਨਹੀਂ ਵਿਗੜਨ ਲੱਗਾ, ਤੂੰ ਲੈ ਜਾ ਇੱਕ ਬੁੱਕ। ਉਹ ਮੰਨੇ ਨਾ, ਮੇਰੇ ਸਤਿਗੁਰੂ ਵੇਖਦੇ, ਮੇਰੇ ਸਤਿਗੁਰੂ ਮੈਨੂੰ ਕੀ ਕਹਿਣਗੇ, ਮੇਰੇ ਗੁਰੂ ਨਾਨਕ ਨੇ ਆਖਿਆ ਹੱਕ ਖਾਣਾ ਨਹੀਂ ਪਰਾਇਆ, ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਗੁਰਪੀਰ ਹਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਕਹਿੰਦੇ ਪਰਾਇਆ ਹੱਕ ਨਹੀਂ ਖਾਣਾ, ਹਿੰਦੂ ਪਰਾਇਆ ਹੱਕ ਖਾਵੇ ਤੇ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਜੇ ਕੋਈ ਮੁਸਲਮਾਨ ਪਰਾਇਆ ਹੱਕ ਖਾਂਦਾ ਹੈ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਗੁਰਪੀਰ ਹਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ, ਗੁਰੂ ਪੀਰ ਤਾਂ ਹੀ ਹਮ ਹੀ ਭਰਦੇ ਨੇ ਜੇ ਪਰਾਇਆ ਹੱਕ ਨਾ ਖਾਧਾ ਜਾਵੇ, ਇਹਦੇ ਤੋਂ ਬਚਣਾ ਚਾਹੀਦਾ। ਤੇ ਮੇਰੇ ਸਤਿਗੁਰੂ ਦਾ ਹੁਕਮ ਹੈ ਪਰਾਇਆ ਹੱਕ ਨਹੀਂ ਖਾਣਾ, ਇੱਕ ਬੁੱਕ ਜਿਹੜਾ ਆਟੇ ਦਾ ਵਿੱਚ ਪਾਇਆ ਬਾਹਰ ਕੱਢ ਲੈ। ਸਤਿਗੁਰੂ ਦਾ ਸਾਡੇ ਵਾਸਤੇ ਵੀ ਹੁਕਮ ਹੈ, ਹੱਕ ਸੱਚ ਦੀ ਕਮਾਈ ਕਰਨੀ।
ਗੁਰੂਆਂ ਪੀਰਾਂ ਨੇ ਭਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਭਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ।
ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਸੰਗਤ, ਉਹਨਾਂ ਦੇ ਅੱਗੇ ਤੋਂ ਅੱਗੇ ਜੋ ਅਕੈਡਮੀਆਂ ਚੱਲ ਰਹੀਆਂ ਨੇ ਬੜੂ ਸਾਹਿਬ ਦੀ, ਉਹਨਾਂ ਨੇ ਵੀ ਇੱਕ ਕਿਤਾਬ ਲਿਖੀ ਹੈ, ਉਹਦੇ ਵਿੱਚ ਉਹਨਾਂ ਨੇ ਇਸ ਪੰਕਤੀ ਦਾ ਅਰਥ ਕੀਤਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਉਹ ਕਹਿੰਦੇ ਨੇ ਕਿ ਇਹ ਮਾਸ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਕਿ ਪਰਾਇਆ ਹੱਕ ਖੋਣ ਦਾ ਤੈਨੂੰ ਹੱਕ, ਤੈਨੂੰ ਕੋਈ ਅਧਿਕਾਰ ਨਹੀਂ। ਜਿਵੇਂ ਕਿ ਮੁਸਲਮਾਨ ਜਿਹੜੇ ਨੇ ਉਹ ਗਾਂ ਦਾ ਮਾਸ ਖਾ ਲੈਂਦੇ ਨੇ, ਮੁਸਲਮਾਨ ਕਦੇ ਸੂਰ ਨਹੀਂ ਖਾਇਆ, ਤੇ ਹਿੰਦੂ ਜਿਹੜੇ ਨੇ ਜੋ ਮਰਜ਼ੀ ਹੋ ਜਾ ਕਦੇ ਗਾਂ ਨਹੀਂ ਖਾਂਦੇ, ਸੂਰ ਦਾ ਮਾਸ ਖਾ ਲੈਂਦੇ। ਕਹਿੰਦੇ ਹੈ ਤੇ ਉਹ ਜਾਨਵਰ ਹੀ ਹੈ, ਤੈਨੂੰ ਕਿਸੇ ਨੇ ਹੱਕ ਨਹੀਂ ਦਿੱਤਾ, ਕਿਸੇ ਨੇ ਸੂਰ ਤੇ ਕਬਜ਼ਾ ਕਰ ਲਿਆ ਖਾਧਾ ਜਾ ਸਕਦਾ, ਗਾਂ ਨਹੀਂ ਖਾਧੀ ਜਾ ਸਕਦੀ, ਕਿਸੇ ਨੇ ਗਾਂ ਤੇ ਕਬਜ਼ਾ ਕਰ ਲਿਆ ਵੀ ਗਾਂ ਖਾਧੀ ਗਾਂ ਨਹੀਂ ਖਾਣੀ, ਸੂਰ ਖਾਧਾ ਜਾ ਸਕਦਾ, ਕੋਈ ਕਹਿੰਦਾ ਸੂਰ ਖਾ ਸੂਰ ਨਹੀਂ ਖਾਣਾ ਗਾਂ ਖਾਧੀ ਜਾ ਸਕਦੀ, ਪਰ ਕਹਿੰਦੇ ਤੈਨੂੰ ਕਿਸੇ ਦੀ ਜ਼ਿੰਦਗੀ ਖੋਣ ਦਾ ਕਿੰਨੇ ਹੱਕ ਦਿੱਤਾ ਹੈ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਹਨਾਂ ਨੇ ਸੂਰ ਮੰਨ ਲਿਆ, ਉਹਨਾਂ ਨੇ ਗਾਂ ਮੰਨ ਲਈ। ਗੁਰਪੀਰ ਹਾਮਾ ਤਾਂ ਭਰੈ ਜੋ ਮੁਰਦਾਰ ਨਾ ਖਾਏ। ਗੁਰੂ ਪੀਰ ਤੇ ਹਾਮੀ ਤਾਂ ਭਰਨਗੇ ਜੇ ਮੁਰਦਾਰ ਨਹੀਂ ਖਾਏਗਾ, ਭਾਵੇਂ ਉਹ ਸੂਰ ਹੋਵੇ ਤੇ ਭਾਵੇਂ ਉਹ ਗਾਂ ਹੋਵੇ। ਗੁਰਮੁਖੋ ਭਾਵੇਂ ਸੂਰ ਹੋਵੇ ਭਾਵੇਂ ਗਾਂ ਹੋਵੇ, ਸਤਿਗੁਰਾਂ ਨੇ ਹਾਮੀ ਨਹੀਂ ਭਰਨੀ ਮੁਰਦਾਰ ਖਾਣ ਵਾਲਿਆਂ ਦੀ, ਤੇ ਮੁਰਦਾ ਹੀ ਹੈ। ਹੁਣ ਜੇ ਗੁਰਮੁਖੋ ਕਈ ਲੋਕ ਆਖਦੇ ਨੇ ਵੀ ਖਾ ਲੈਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਇਹਦਾ ਅਰਥ ਆਪਾਂ ਉਹ ਵੀ ਕਰੀਏ ਪਹਿਲਾਂ ਵਾਲਾ, ਵੀ ਪਰਾਇਆ ਹੱਕ ਨਹੀਂ ਖਾਣਾ, ਪਰਾਇਆ ਹੱਕ ਮੁਰਦਾ ਖਾਣ ਦੇ ਸਮਾਨ ਹੈ, ਇਹਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਮੁਰਦੇ ਨੂੰ ਮਾੜਾ ਮੰਨਦੇ ਨੇ। ਪਰਾਇਆ ਹੱਕ ਮੁਰਦਾ ਖਾਣ ਦੇ ਬਰਾਬਰ ਹੈ, ਇਹਦਾ ਮਤਲਬ ਇਹ ਹੈ ਵੀ ਮੁਰਦਾ ਖਾਣਾ ਮਾੜਾ ਹੈ, ਪਰਾਇਆ ਹੱਕ ਮੁਰਦਾ ਖਾਣ ਦੇ ਬਰਾਬਰ ਹੈ, ਤੇ ਜਿਹੜੇ ਲੋਕ ਮੁਰਗੇ ਖਾਂਦੇ ਨੇ ਉਹ ਜਿਉਂਦੇ ਥੋੜਾ ਖਾਂਦੇ ਨੇ, ਮੁਰੇ ਮਰੇ ਹੀ ਖਾਂਦੇ ਨੇ, ਬੱਕਰੇ ਮਾਰ ਕੇ ਖਾਣਗੇ, ਜਿਉਂਦਾ ਤੇ ਖਾਧਾ ਹੀ ਨਹੀਂ ਜਾਣਾ। ਤੇ ਮੁਰਦਾਰ ਖਾਣਾ ਗੁਰੂ ਸਾਹਿਬ ਸਪਸ਼ਟ ਕਹਿੰਦੇ ਨੇ ਵੀ ਮਾੜਾ, ਮੁਰਦਾਰ ਖਾਣਾ ਮਾੜਾ ਹੈ। ਜੇ ਪਰਾਇਆ ਹੱਕ ਵਾਲੀ ਅਰਥ ਵੀ ਕਰੀਏ ਪਹਿਲਾਂ ਵਾਲਾ, ਤੇ ਤਾਂ ਵੀ ਗੁਰਮੁਖੋ ਇਹਦਾ ਭਾਵ ਇਹ ਬਣਦਾ ਵੀ ਮੁਰਦਾਰ ਖਾਣਾ ਮਾੜਾ ਹੈ, ਮੁਰਦਾ ਖਾਣਾ ਮਾੜਾ ਹੈ। ਇਹ ਲੋਕ ਬੱਕਰੇ ਵੀ ਖਾਂਦੇ ਨੇ ਮਾਰ ਕੇ, ਮੁਰਗੇ ਵੀ ਖਾਂਦੇ ਨੇ ਮਾਰ ਕੇ, ਬੜਾ ਕੁਝ ਖਾਂਦੇ, ਖਾਣ ਵਾਲੇ ਕਬੂਤਰ ਨਹੀਂ ਛੱਡਦੇ ਜਿਹੜੇ ਖਾਣ ਵਾਲੇ। ਖਿਮਾ ਕਰਨਾ, ਇੱਕ ਮੈਨੂੰ ਕਿਸੇ ਨੇ ਇਹ ਗੱਲ ਸੁਣਾਈ ਸੀ, ਮੈਂ ਹੁਣ ਇਤਿਹਾਸਕ ਗੁਰਦੁਆਰਾ ਨਾਂ ਨਹੀਂ ਲੈਣਾ, ਚੰਗਾ ਨਹੀਂ ਲੱਗਦਾ। ਕਹਿੰਦੇ ਨੇ ਪੱਗ ਵੀ ਬੰਨੀ ਹੋਈ ਸੀ ਬੜੀ ਸੋਹਣੀ, ਦਾੜਾ ਵੀ ਰੱਖਿਆ ਹੋਇਆ ਸੀ, ਉਹ ਕੀਰਤਨ ਕਰਨ ਵਾਲਾ ਸੀ। ਕਹਿੰਦੇ ਬਰਾਂਡੇ ਦੇ ਵਿੱਚ ਵੇਖਿਆ ਸਾਹਮਣੇ ਕਬੂਤਰ ਬੈਠਾ ਹੈ, ਤੁਰਿਆ ਜਾਵੇ ਸਿਆਲ ਦਾ ਮਹੀਨਾ, ਲੋਈ ਉੱਪਰ ਲਈ ਸੀ ਕੰਬਲੀ, ਕੰਬਲੀ ਉੱਤੇ ਲਈ ਹੋਈ ਸੀ, ਠੰਡ ਸੀ ਜ਼ਿਆਦਾ, ਉਹ ਕਬੂਤਰ ਠੰਡ ਤੋਂ ਠੰਡ ਦਾ ਮਾਰਾ ਇੱਕ ਕੋਨੇ ਵਿੱਚ ਬੈਠਾ। ਕਹਿੰਦੇ ਜ਼ੋਰ ਦੀ ਮਾਰੀ ਉੱਪਰ ਕੰਬਲੀ ਉੱਤੇ ਸੁੱਟ ਦਿੱਤੀ ਕੰਬਲੀ ਉਹਦੀ, ਬਸ ਉੱਥੇ ਹੀ ਉਹਨੂੰ ਜਾ ਕੇ ਦਬੋਚ ਲਿਆ। ਉਹ ਜਿਹਨੇ ਮੈਨੂੰ ਇਹ ਬਚਨ ਸੁਣਾਇਆ ਕਹਿੰਦੇ ਮੈਂ ਪਿੱਛੇ ਪਿੱਛੇ ਗਿਆ ਵੀ ਹੁਣ ਕਰਦਾ ਕੀ ਹੈ। ਕਹਿੰਦੇ ਬਸ ਜਾਂਦਿਆਂ ਜਾਂਦਿਆਂ ਉਹਦੀ ਧੌਣ ਮਰੋੜ ਦਿੱਤੀ, ਪੰਜਾਂ ਮਿੰਟਾਂ 'ਚ ਲਾ ਕੇ ਖੰਭ ਕਹਿੰਦੇ ਪਤੀਲੇ 'ਚ ਪਾ ਲਿਆ। ਹੁਣ ਵੇਖੋ ਖਾਣ ਵਾਲੇ ਕਬੂਤਰ ਨਹੀਂ ਛੱਡਦੇ, ਨਾਲੇ ਕਿਹੋ ਜਿਹਾ ਜੀਵ ਹੈ ਗੁਰਮੁਖੋ, ਕਿਹੋ ਜਿਹਾ ਪੰਛੀ ਹੈ।